गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु राम दास गुण
गावो
गुरु अर्जन बिगनन के
नासक
बिगनन के
नासक
हर गोबिंद शुभ मत
पर कासक
श्री हर राय नमो
कर जोरी
नमो कर
जोरी
श्री हर कृष्ण
मना बहो
बहादुर
परम कृपाल
वाहिगुरु परम
कृपाल
श्री गुरु गोविंद
सिंह विशाला
हरौ तरा पर पुन पुन
सीसा जी पुन पुन सीसा
बंदों
बार बार जगदीसा
एकंकार
सतगुरु ते प्रसाद सचोए वाहे गुरु जी की फतेह है
बिघन
विनाशन सोए
वाहे गुरु जी की
फतेह है
बिघन
विनाशन सोए
सबे कमाल गुरु कलगीधर जी चलदिया चलदिया बगौर नगर दे नेड़े पहुंचे ने सतगुरां दे नाल फौजां वेख के बगौर नगर वाले जेडे नगर निवासी सन डर गए कि गुरु जी दे नाल दल है कि साडे ते हमला ना करन साडा नगर ना लुटन इन्हां भी अगों लड़न की तैयारी कर ली और अपना एक सेवक गुरु साहब दे कोल भेजिया। महाराज जी ने आख्या भाई डरन की लोड़ नहीं असी कोई हमला नहीं करन आए असी तां बगौर नगर दे विच ओह इतिहासक जगह वेखनी है जिथे भीम सैन ने क्रीचक नू मारिया सी बस असी वेखना चाहुंदे हां होर कोई साडे मन दी इच्छा नहीं है पर नगर वाले इहो जे सन ओह ना मन्ने कहिंदे जी सानू विश्वास नहीं धर्म सिंह ने जाके समझाया भी पर इह ना समझे कहिंदे जी तुसी अपना डेरा दूर ही रखो तो सतगुरु जी ने बगौर दे बार बार एक बाग सी उस बाग दे विच कलगीधर जी ने उतारा कीता ते नाल दे सारे सिंघां नू समझा दिता कि सिंघो तुसी किसे ने कोई घा पट्ठा नहीं लैण जाना सब कुछ इत्थे ही हाजर हो जाएगा क्योंकि नगरां वाले लोग डरे हुए ने इस करके हो सकदा कितों कोई हमला भी कर दे तो तुसी अपने इत्थे आसन ते ही रहना ना ही तुसी किते लकड़ लैण जानी है ना किते तुसी घोड़िया वास्ते घा पट्ठा लैण जाना सब कुछ इत्थे ही आ जाए। इस तरह सतगुरु सच्चे पातशाह जी ने सिंघां नूं कह के इत्थे डेरा कर लिया पर बगौर निवासी जिहड़े कुछ लोग ऐसे सन जिन्हां नूं गुरु ते यकीन नहीं गुरु ते भरोसा नहीं हालांकि सतगुरु जी नगर विच भी जाके आए ओह सारियां जगावां वेख के आए जो पुराणियां सी फिर भी इन्हां नूं भरोसा नहीं बज्जा जिवें बगौर विखे सिंघां दी जंग हो रही है आओ मन बिरतियां एकागर करिए सतगुरु साहिब कमाल गुरु कलगीधर दा पवित्र इतिहास सरवण करन वास्ते आखिए जी सतनाम श्री
वाहे गुरु साहिब जी
सतनाम श्री
वाहे गुरु साहिब जी दोहरा एक दिन ओष्टर गुरु के चरण गए पुर तीर।
एक दिन सतगुरु श्री गुरु कलगीधर पातशाह जी दे दल दे विच जिथे घोड़े सन, बलद सन, हाथी सन, उथे ऊंठ भी सी। तो एक दिन सतगुरां दी दल दी फौज दे जिहड़े ऊंठ सन, ਉਹ ਊਂਠ ਕਿਤੇ ਚਰਨ ਵਾਸਤੇ ਨਗਰ ਦੇ ਤੀਰ ਕਿਨਾਰੇ, ਨਗਰ ਦੇ ਨੇੜੇ ਇੱਕ ਬਾਗ ਸੀ, ਉਧਰਲੇ ਪਾਸੇ ਉਹ ਊਂਠ ਚਰਨ ਵਾਸਤੇ ਗਏ ਹਨ।
ਬਾਗਨ ਵਿਖੇ ਪ੍ਰਵੇਸ਼ ਪੇ ਲਤਾ ਤਰੁਨ ਬੜ ਪੀਰ।
ਹੁਣ ਜਦੋਂ ਉਹ ਊਂਠ ਨਗਰ ਦੇ ਨੇੜੇ ਚਲੇ ਗਏ, ਚਰਦੇ ਚਰਦੇ ਨੇੜੇ ਬਾਗ ਸਨ, ਬਾਗਾਂ ਦੇ ਵਿੱਚ ਵੇਲਾਂ ਲੱਗੀਆਂ ਹੋਈਆਂ ਸੀ। ਹੁਣ ਜਿਹੜੇ ਊਂਠ ਨੇ ਇਹਨਾਂ ਦਾ ਵੇਲਾਂ ਨਾਲ ਹਿੱਤ ਹੁੰਦਾ, ਇਹ ਵੇਲਾਂ ਜੇ ਜ਼ਿਆਦਾ ਖਾਂਦੇ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦਾ ਹੈ, ਬੇਲ ਬਾਲਹਾ ਕਰਹਲਾ, ਕਿ ਵੇਲਾਂ ਦੇ ਨਾਲ ਇਹਨਾਂ ਦਾ ਪ੍ਰੀਤ ਪਿਆਰ ਹੁੰਦਾ, ਇਹ ਖਾਂਦੇ ਵੀ ਨੇ ਵੇਲਾਂ। ਉਸੇ ਬਾਗ ਦੇ ਵਿੱਚ ਕਿਤੇ ਵੇਲਾਂ ਲੱਗੀਆਂ ਹੋਈਆਂ ਸਨ, ਤੇ ਵੇਲਾਂ ਦਾ ਜਾਲ ਵੇਖ ਕੇ ਜਿਹੜੇ ਊਂਠ ਸਨ, ਇਹ ਚਰਦੇ ਚਰਦੇ ਉਸ ਬਾਗ ਦੇ ਵਿੱਚ ਵੜ ਗਏ।
ਜੋ ਪਈ ਅੰਤਰ ਜਾਏ ਤੋਰ ਤਰੁਖਾਏ।
ਜਦੋਂ ਉਹ ਬਲ ਜਿਹੜੇ ਉਹ ਊਂਠ ਸਨ ਬਾਗ ਵਿੱਚ ਵੜ ਗਏ, ਤੇ ਬਾਗ ਵਿੱਚ ਉਹਨਾਂ ਨੇ ਕਈ ਵੇਲਾਂ ਦੇ ਪੱਤੇ ਖਾ ਲਏ, ਕਈ ਦਰਖਤਾਂ ਦੇ ਬੂਟਿਆਂ ਦੇ ਪੱਤੇ ਖਾ ਲਏ।
ਕਿਤਨੇ ਮੈਂ ਮਾਲੀ ਤੈ ਆਏ।
ਉਸ ਬਾਗ ਦਾ ਜਿਹੜਾ ਮਾਲੀ ਸੀ, ਉਹ ਮਾਲੀ ਉੱਥੇ ਆ ਗਿਆ ਜਦੋਂ ਊਂਠ ਉੱਥੇ ਚੜ ਰਹੇ ਸੀ ਬਾਗ ਦੇ ਵਿੱਚ। ਬਾਗ ਦਾ ਨੁਕਸਾਨ ਵੀ ਹੋ ਰਿਹਾ ਸੀ, ਪੱਤੇ ਖਾ ਰਹੇ ਨੇ ਊਂਠ, ਵੇਲਾਂ ਦੇ ਬੂਟੇ ਖਾ ਰਹੇ ਨੇ। ਤੋ ਉਹ ਜਿਹੜਾ ਬਾਗ ਦਾ ਮਾਲੀ ਸੀ, ਇੰਨੇ ਨੂੰ ਉੱਥੇ ਚੱਲ ਕੇ ਆ ਪਹੁੰਚਿਆ।
ਉਸ਼ਟਨ ਕੈ ਬੋਲਸ਼ਟ ਪ੍ਰਹਾਰੇ।
ਮਾਲੀ ਨੇ ਕੀ ਕੀਤਾ ਕਿ ਆਉਂਦੇ ਸਾਰ ਬੜੇ ਗੁੱਸੇ ਵਿੱਚ ਆਇਆ, ਲੋਹਾ ਲਾਖਾ ਹੋਇਆ, ਉਹਦੇ ਹੱਥ ਵਿੱਚ ਇੱਕ ਡਾਂਗ ਸੀ, ਉਸ ਡਾਂਗ ਦੇ ਨਾਲ ਉਹਨੇ ਊਂਠਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਡਾਂਗਾਂ ਮਾਰ ਕੇ ਊਂਠਾਂ ਨੂੰ ਭਜਾਣਾ ਸ਼ੁਰੂ ਕਰ ਦਿੱਤਾ।
ਦੇ ਗਾਰੀ ਬੋ ਵੈਰ ਨਿਕਾਰੇ।
ਬੜੇ ਕੌੜੇ ਬੋਲ ਬੋਲ ਕੇ, ਭੈੜੇ ਬੋਲ ਬੋਲ ਕੇ, ਦੁਰਬਚਨ ਕਹਿ ਕੇ ਉਹਨੇ ਊਂਠ ਬਾਗ ਦੇ ਵਿੱਚੋਂ ਬਾਹਰ ਕੱਢੇ ਹਨ।
ਇਤ ਤੇ ਉਸ਼ਟਵਾਨ ਮਿਲ ਗਏ।
ਇਧਰੋਂ ਜਿਹੜੇ ਊਂਠ ਚਾਰਨ ਵਾਲੇ ਸਨ, ਜਿਹੜੇ ਊਂਠ ਸੰਭਾਲਦੇ ਸੀ ਗੁਰੂ ਸਾਹਿਬ ਦੇ ਸੇਵਾਦਾਰ, ਉਹ ਚਲੇ ਗਏ ਇਧਰੋਂ ਉਧਰ ਊਂਠਾਂ ਦੇ ਪਿੱਛੇ ਪਿੱਛੇ।
ਦੇ ਦੇ ਗਾਰ ਲਰਤ ਸੋ ਪਏ।
ਉਹਨਾਂ ਨੇ ਜਾ ਕੇ ਉਹਨੂੰ ਆਖਿਆ, ਭਾਈ ਤੂੰ ਊਂਠਾਂ ਨੂੰ ਉਦਾਂ ਵੀ ਭਜਾ ਸਕਦਾ ਡਰਾ ਕੇ, ਏਦਾਂ ਮਾਰਨ ਦਾ ਤੇ ਕੋਈ ਮਤਲਬ ਨੀ, ਨਾਲੇ ਤੂੰ ਜੇ ਮਾਰਨਾ ਵੀ ਹੈ ਤੇ ਫਿਰ ਮੂੰਹ ਤੋਂ ਗਾਲਾਂ ਤਾਂ ਨਾ ਕੱਢ, ਭੈੜੇ ਬੋਲ ਤਾਂ ਨਾ ਬੋਲ। ਜਾਨਵਰ ਨੇ, ਪਸ਼ੂ ਨੇ, ਜੇ ਚਰਦੇ ਆ ਗਏ ਨੇ ਤੇ ਇਹਦੇ ਵਿੱਚ ਕੋਈ ਵੱਡਾ ਏਡਾ ਕਿਹੜਾ ਨੁਕਸਾਨ ਹੋ ਗਿਆ, ਬਾਗ ਹੈ, ਪੱਤੇ ਨੇ ਦੁਬਾਰਾ ਫਿਰ ਉੱਗ ਜਾਣਗੇ, ਏਡੀ ਕਿਹੜਾ ਵੱਡੀ ਕੋਈ ਨੁਕਸਾਨ ਦੀ ਗੱਲ ਹੋ ਗਈ, ਕਿਹੜੀ ਕੋਈ ਫਸਲ ਤਬਾਹ ਹੋ ਗਈ ਹੈ ਵੀ ਜਿਹੜੀ ਦੁਬਾਰਾ ਨਹੀਂ ਉੱਗਣੀ। ਬੂਟੇ ਨੇ, ਵੱਡੇ ਦਰਖਤ ਨੇ, ਉਹਨਾਂ ਦੇ ਪੱਤੇ ਜੇ ਊਂਠਾਂ ਨੇ ਖਾ ਵੀ ਲਏ ਨੇ ਤੇ ਉਹ ਦੁਬਾਰਾ ਉਗਾਉਣਗੇ। ਏਦਾਂ ਜਦੋਂ ਜਿਹੜੇ ਉਸ਼ਟਵਾਨ ਸਨ, ਉਹਨਾਂ ਊਂਠਾਂ ਨੂੰ ਸੰਭਾਲਣ ਵਾਲੇ, ਉਹ ਮਾਲੀ ਨੂੰ ਜਾ ਕੇ ਸਮਝਾਉਣ ਲੱਗੇ, ਤੇ ਜਿਹੜਾ ਮਾਲੀ ਸੀ ਉਹਦੇ ਨਾਲ ਕੁਝ ਬੰਦੇ ਸਨ, ਉਹ ਅੱਗੋਂ ਹੋਰ ਗਾਲਾਂ ਕੱਢਣ ਲੱਗ ਪਏ। ਏਦਾਂ ਜਿਹੜੇ ਉਸ਼ਟਵਾਨ ਸੀ, ਊਂਠਾਂ ਨੂੰ ਸੰਭਾਲਣ ਵਾਲੇ ਜਿਹੜੇ ਨੌਕਰ ਸਨ, ਉਹ ਵੀ ਅੱਗੋਂ ਬੁਰਾ ਭਲਾ ਬੋਲੇ, ਤਾਂ ਆਪਸ ਵਿੱਚ ਤਕਰਾਰ ਵੱਧ ਗਈ।
ਲਾਠੀ ਸੋਟਨ ਭਈ ਲੜਾਈ।
ਇੰਨੀ ਜ਼ਿਆਦਾ ਤਕਰਾਰ ਵੱਧ ਗਈ ਕਿ ਵਧਿਆਂ ਵਧਿਆਂ ਡਾਂਗੋ ਸੋਟੀ ਹੋ ਗਏ। ਲਾਠੀਆਂ ਉਸ ਮਾਲੀ ਕੋਲ ਵੀ ਸਨ ਤੇ ਲਾਠੀਆਂ ਇੱਧਰ ਊਂਠ ਚਾਰਨ ਵਾਲੇ ਚਰਵਾਹਿਆਂ ਕੋਲ ਵੀ ਸਨ, ਆਪਸ ਵਿੱਚ ਡਾਂਗੋ ਡਾਂਗੀ ਹੋ ਗਏ, ਭਾਵ ਲਾਠੀ ਹੋਣ ਲੱਗੀ, ਇੱਕ ਦੂਜੇ ਤੇ ਸੋਟਿਆਂ ਦੀ ਮਾਰ ਮਾਰਨ ਲੱਗੇ।
ਮਾਰੇ ਉਪਬਨਵਾਨ ਪਲਾਈ।
ਹੁਣ ਉਹ ਜਿਹੜੇ ਬਾਗਵਾਨ ਸਨ, ਮਾਲੀ ਸਨ, ਉਹਨਾਂ ਦਾ ਜ਼ੋਰ ਨਹੀਂ ਚੱਲਿਆ, ਇੱਧਰ ਇਹ ਜ਼ਿਆਦਾ ਤਾਕਤਵਰ ਸਨ, ਸੋਟੀ ਚਲਾਣੀ ਜਾਣਦੇ ਸਨ, ਉਹ ਮਾਲੀ ਜਿਹੜੇ ਸਨ ਮਾਰ ਖਾ ਕੇ ਦੌੜ ਗਏ, ਭੱਜ ਗਏ।
ਲੇ ਉਸ਼ਟਰ ਇਹ ਗੁਰ ਟਿਗ ਆਏ।
ਇੱਧਰ ਜਿਹੜੇ ਊਂਠਾਂ ਨੂੰ ਸਾਂਭਣ ਵਾਲੇ ਉਸ਼ਟਵਾਨ ਨੌਕਰ ਸਨ, ਇਹ ਊਂਠ ਲੈ ਕੇ ਉੱਥੋਂ ਬਾਗ ਦੇ ਵਿੱਚੋਂ ਸਤਿਗੁਰੂ ਜੀ ਕੋਲ ਵਾਪਸ ਆ ਗਏ।
ਮਾਲੀ ਕਰਨ ਪੁਕਾਰ ਸਿਧਾਏ।
ਜਿਹੜੇ ਮਾਲੀ ਸਨ ਉਸ ਬਾਗ ਦੇ, ਜਿਨ੍ਹਾਂ ਦੀ ਲੜਾਈ ਹੋਈ ਸੀ ਉਸ਼ਟਵਾਨਾਂ ਦੇ ਨਾਲ, ਉਹ ਪੁਕਾਰ ਕਰਨ ਵਾਸਤੇ ਨਗਰ ਬਘੌਰ ਦੇ ਵਿੱਚ ਚਲੇ ਗਏ।
ਤਿੰਨ ਸੁਣ ਕੇ ਇਮ ਠੱਠੀ ਸਲਾਹ।
ਜਦੋਂ ਮਾਲੀ ਜਿਹੜੇ ਬਾਗ ਦੇ ਸਨ ਬਗੋੜ ਦੇ ਵਿੱਚ ਚਲੇ ਗਏ, ਜਾ ਕੇ ਪੁਕਾਰ ਕੀਤੀ ਪਿੰਡ ਦੇ ਲੋਕਾਂ ਨੂੰ, ਦੱਸਿਆ ਵੀ ਏਦਾਂ ਗੁਰੂ ਦੇ ਊਂਠਾਂ ਦੇ ਸੇਵਕ ਆਏ ਸੀ, ਉਹਨਾਂ ਨੇ ਸਾਨੂੰ ਮਾਰਿਆ, ਨਾਲੇ ਸਾਡੇ ਬਾਗ ਦਾ ਨੁਕਸਾਨ ਕੀਤਾ। ਤੋ ਉਹਨਾਂ ਨੇ ਸਾਰਿਆਂ ਨੇ ਰਲ ਕੇ ਸਲਾਹ ਕੀਤੀ,
ਸਿੰਘ ਜੋ ਆਵੇ ਕੋ ਇਤਰਾ,
ਲੱਗੇ ਬਈ ਏਦਾਂ ਕਰੋ ਆਪਾਂ ਬਦਲਾ ਲੈਣਾ। ਵੇਖੋ ਧਿਆਨ ਦੇ ਨਾਲ ਕਿ ਜੇ ਕੋਈ ਸਿੰਘ, ਗੁਰੂ ਦਾ ਸਿੰਘ ਇਧਰ ਨੂੰ ਸਾਡੇ ਇਲਾਕੇ ਵੱਲ ਸਾਡੇ ਨਗਰ ਵੱਲ ਚੱਲ ਕੇ ਆਵੇ,
ਤਿਸ ਕੋ ਹਤੈ ਮੁਸ਼ਟ ਅਰ ਸੋਟੇ,
ਫੜ ਕੇ ਨਾਲੇ ਉਹਨੂੰ ਡਾਂਗਾ ਮਾਰਾਂਗੇ, ਨਾਲੇ ਮੁੱਕੇ ਮਾਰਾਂਗੇ, ਔਰ ਆਪਣਾ ਬਦਲਾ ਲਵਾਂਗੇ।
ਪਲਟਾ ਲੇਹ ਕਰੀ ਕ੍ਰਿਤ ਖੋਟੇ,
ਉਹਨਾਂ ਨੇ ਜਿਵੇਂ ਖੋਟਾ ਕੰਮ ਕੀਤਾ ਅਸੀਂ ਵੀ ਬਦਲਾ ਲਵਾਂਗੇ। ਹਾਲਾਂਕਿ ਉਹ ਨੌਕਰ ਸੀ, ਨੌਕਰਾਂ ਦੇ ਨਾਲ ਲੜਾਈ ਹੋਈ ਹੈ, ਇਹ ਕਹਿੰਦੇ ਆਪਾਂ ਗੁਰੂ ਦੇ ਸਿੰਘ ਨੂੰ ਪਕੜ ਕੇ ਕਿਸੇ ਨੂੰ ਕੁੱਟਾਂਗੇ, ਜਿਹੜਾ ਨੌਕਰਾਂ ਦਾ ਬਦਲਾ ਉਹ ਕਿਸੇ ਸਿੰਘ ਕੋਲੋਂ ਲਵਾਂਗੇ। ਹਾਲਾਂਕਿ ਉਹ ਨੌਕਰ ਸਨ, ਊਂਠਾਂ ਨੂੰ ਸਾਂਭਣ ਵਾਲੇ, ਉਹ ਹਾਲੇ ਸਿੱਖ ਨਹੀਂ ਸਨ, ਸਿੰਘ ਨਹੀਂ ਸੀ, ਕੇਵਲ ਨੌਕਰੀ ਤੇ ਰੱਖੇ ਹੋਏ ਸੀ ਜਿਹੜੇ ਕੇਵਲ ਊਂਠਾਂ ਨੂੰ ਸੰਭਾਲਦੇ ਸਨ। ਤੇ ਕਹਿੰਦੇ ਜਦੋਂ ਕੋਈ ਸਿੰਘ ਆਵੇਗਾ ਉਹਨੂੰ ਮਾਰਾਂਗੇ, ਕੁੱਟਾਂਗੇ, ਡਾਂਗਾਂ ਵੀ ਮਾਰਾਂਗੇ, ਔਰ ਅਸੀਂ ਆਪਣਾ ਇਸ ਤਰ੍ਹਾਂ ਬਦਲਾ ਲਵਾਂਗੇ।
ਰਹੇ ਤਕਾਵਤ ਘਾਤ ਬਹੋਰੀ,
ਇਹਦਾ ਉਹ ਨਗਰ ਵਾਲੇ ਪੂਰੀ ਘਾਤ ਤੱਕਦੇ ਰਹੇ, ਪੂਰਾ ਦਾ ਤੱਕਦੇ ਰਹੇ।
ਗਮਨੇ ਉਹ ਸਿੰਘ ਇੱਕ ਤਿਸ ਠੋਰੀ,
ਉਹ ਸੁਭਾਵਕ ਇੱਕ ਸਿੰਘ, ਹੁਣ ਸਿੰਘ ਨੂੰ ਸਿੰਘਾਂ ਨੂੰ ਨਹੀਂ ਸੀ ਪਤਾ ਵੀ ਇਹ ਨਗਰ ਵਾਲਿਆਂ ਨੇ ਬਗੌਰ ਵਾਲਿਆਂ ਨੇ ਏਦਾਂ ਦੀ ਸਲਾਹ ਕੀਤੀ ਹੋਈ ਹੈ, ਤੇ ਸੁਭਾਵਕ ਕਿਤੇ ਇੱਕ ਸਿੰਘ ਟੁਰਦਾ ਫਿਰਦਾ ਉਸ ਨਗਰ ਵਾਲੇ ਪਾਸੇ ਨੂੰ ਚਲਾ ਗਿਆ।
ਦੁਸ਼ਟਨ ਕੇਰ ਲੈ ਉਹ ਟਿਗ ਆਏ,
ਤਾੜ ਰੱਖੀ ਹੋਈ ਸੀ, ਪੂਰਾ ਚੁਕੰਨੇ ਸਨ, ਸਾਵਧਾਨ ਸਨ, ਆ ਕੇ ਉਹ ਸਿੰਘ ਨੂੰ ਚਾਰੇ ਪਾਸਿਓ ਘੇਰਾ ਪਾ ਲਿਆ।
ਹਿਤ ਮਾਰਨ ਕੈ ਹੱਥ ਉਠਾਏ,
ਸਿੰਘ ਨੂੰ ਮਾਰਨ ਪੈ ਗਏ, ਉਹ ਜਿਹੜਾ ਸਿੰਘ ਸੀ ਉਹਦੇ ਹਮਲਾ ਕਰ ਦਿੱਤਾ, ਕਈ ਜਣਿਆਂ ਨੇ ਰਲ ਕੇ ਉਹ ਸਿੰਘ ਨੂੰ ਮਾਰਨ ਪੈ ਗਏ।
ਕੋਪੇ ਉਹ ਸਿੰਘ ਕਿਰਪਾਨ ਨਿਕਾਰੀ,
ਸਿੰਘ ਕਿਹੜਾ ਨਿਹੱਥਾ ਸੀ, ਸ਼ਸਤਰਧਾਰੀ ਸੀ, ਸਿੰਘ ਨੇ ਵੇਖਿਆ ਵੀ ਹੁਣ ਇਹ ਮਾਰਨਗੇ, ਤੇ ਫਿਰ ਜਦੋਂ ਦੁਸ਼ਮਣ ਚੜ ਕੇ ਆ ਗਿਆ ਮਾਰਨ ਵਾਸਤੇ, ਫਿਰ ਆਪਣੇ ਆਤਮ ਰੱਖਿਆ ਵਾਸਤੇ, ਆਪਣੀ ਸਵੈ ਆਤਮ ਦੀ ਰੱਖਿਆ ਵਾਸਤੇ ਤਾਂ ਫਿਰ ਸੈਲਫ ਡਿਫੈਂਸ ਵਾਸਤੇ ਕੁਝ ਕਰਨਾ ਹੀ ਪੈਂਦਾ ਨਾ। ਤੋ ਸਿੰਘ ਦੇ ਗਾਤਰੇ ਕਿਰਪਾਨ ਸੀ, ਉਹਨੇ ਕਿਰਪਾਨ ਧੂ ਲਈ। ਖਾਲਸਾ ਜੀ, ਸ਼ਸਤਰ ਦਾ ਵੇਖੋ ਏਡਾ ਵੱਡਾ ਪ੍ਰਤਾਪ ਹੁੰਦਾ ਹੈ ਵੀ ਜੇ ਦੁਸ਼ਮਣ ਮਾਰਨ ਵੀ ਆਵੇ, ਉਹ ਮਾਰਨ ਆਵੇ ਤੇ ਘੱਟੋ ਘੱਟ ਜੇ ਆਪਣਾ ਆਪ ਉਹਦੇ ਕੋਲੋਂ ਪੂਰਨ ਤੌਰ ਤੇ ਨਾ ਬਚਾ ਸਕੇ, ਤੇ ਘੱਟੋ ਘੱਟ ਉਹਨਾਂ ਦੁਸ਼ਮਣਾਂ ਦੇ ਜੇ 10 ਵੀ ਚੜ ਕੇ ਆ ਗਏ ਨੇ, 2-4 ਨੂੰ ਤਾਂ ਝਟਕਾ ਕੇ ਮਰੇਗਾ ਨਾ। ਇਹ ਤਾਂ ਨੀ ਵੀ ਨਿੱਥਾ ਹੋ ਕੇ ਇਹਨੂੰ ਇਕੱਲੇ ਨੂੰ ਮਾਰ ਦਿੱਤਾ ਜਾਏ, ਵੀ ਜੇ ਮਰੇਗਾ ਵੀ ਤੇ 2-4 ਨੂੰ ਲੈ ਕੇ ਜਾਏਗਾ, ਪਤਾ ਵੀ ਲੱਗੇ ਦੁਸ਼ਮਣ ਨੂੰ ਸੇਕ, ਉਹਨੂੰ ਵੀ ਲੱਗਣਾ ਚਾਹੀਦਾ। ਤੋ ਸਿੰਘ ਸ਼ਸਤਰਧਾਰੀ ਸੀ, ਜਦੋਂ ਇਹਨਾਂ ਨੇ ਹਮਲਾ ਕੀਤਾ, ਇਹ 10-15 ਜਣੇ ਸਨ, 20 ਜਣੇ ਸਨ, ਤੇ ਕੱਲਾ ਸੀ ਸਿੰਘ, ਉਹਦੇ ਤੇ ਹਮਲਾ ਕੀਤਾ, ਸਿੰਘ ਨੇ ਆਪਣੀ ਕਿਰਪਾਨ ਧੂ ਲਈ।
ਫਾਂਦ ਫਾਂਦ ਇੱਕ ਦ੍ਵੈ ਕਰ ਚਾਰੀ,
ਸਿੰਘ ਪੈਂਤਰੇ ਤੇ ਆ ਗਿਆ, ਕਿਰਪਾਨ ਲਈ ਤੇ ਪੈਂਤਰੇ ਤੇ, ਫਾਂਦ ਫਾਂਦ ਦਾ ਮਤਲਬ ਹੁੰਦਾ ਵੀ ਪੈਂਤਰੇ ਦੇ ਉੱਤੇ ਪੈਂਤਰਾ ਖੇਡਦਿਆਂ ਸਿੰਘ ਨੇ ਆਪਣੀ ਕਿਰਪਾਨ ਦਾ ਵਾਰ ਇੱਕ ਦੋਹਾਂ ਤੇ ਕੀਤਾ।
ਪਰੇ ਉਹ ਰੋਰ ਇਤੋ ਤਮੈ ਪਾਰੋ,
ਇੱਕਦਮ ਰੌਲਾ ਪੈ ਗਿਆ, ਸ਼ੋਰ ਮੱਚ ਗਿਆ ਇੱਕਦਮ,
ਸ਼੍ਰੋਣ ਖਾਲਸੇ ਕੇ ਕਿਨ ਡਾਰੋ,
ਉਧਰ ਸਿੰਘਾਂ ਦੇ ਕੰਨਾਂ ਦੇ ਵਿੱਚ ਕਿਸੇ ਨੇ ਖਬਰ ਪਾ ਦਿੱਤੀ ਵੀ ਬਗੌਰ ਵਾਲਿਆਂ ਨੇ ਸਿੰਘ ਤੇ ਹਮਲਾ ਕਰ ਦਿੱਤਾ, ਬਗੌਰ ਵਾਲਿਆਂ ਨੇ ਕੱਲੇ ਸਿੰਘ ਦੇ ਉੱਤੇ ਹਮਲਾ ਬੋਲ ਦਿੱਤਾ।
ਲੇਕਰ ਹੁਕਮ ਨਾਥ ਕੋ ਤਾਏ,
ਦੂਜੇ ਸਿੰਘਾਂ ਨੇ ਜਦੋਂ ਇਹ ਗੱਲ ਸੁਣੀ, ਖਾਲਸੇ ਨੇ ਸਤਿਗੁਰਾਂ ਦੀ ਆਗਿਆ ਲਈ, ਮਹਾਰਾਜ ਜੀ ਦੀ ਆਗਿਆ ਲੈ ਕੇ ਉਸੇ ਵੇਲੇ ਤਿਆਰ ਵਰ ਤਿਆਰ ਹੋ ਕੇ ਉਹ ਸਿੰਘਾਂ ਨੇ ਜਾ ਕੇ ਫਿਰ ਉਹਨਾਂ ਦਾ ਮੁਕਾਬਲਾ ਕੀਤਾ।
ਕਸੀ ਤੁਫੰਗੇ ਜੰਗ ਮਚਾਏ,
ਜੰਗ ਛਿੜ ਪਿਆ, ਬਿਨਾਂ ਕਾਰਨ ਤੋਂ ਹੀ ਜੰਗ ਛਿੜ ਪਿਆ। ਤੋ ਜੰਗ ਛਿੜਿਆ ਤੇ ਬੰਦੂਕਾਂ ਚੱਲੀਆਂ, ਗੋਲੀਆਂ ਦਾਗੀਆਂ ਗਈਆਂ,
ਦੋਏ ਦਿਸ਼ ਕੇ ਨਰ ਗਨ ਪਟ ਹੋਏ ਕੈ,
ਦੋਹਾਂ ਪਾਸਿਆਂ ਦੇ ਸੂਰਮੇ ਆ ਗਏ, ਉਧਰੋਂ ਬਗੌਰ ਦੇ ਜਿਹੜੇ ਸੂਰਮੇ ਸਨ ਸ਼ਸਤਰਧਾਰੀ, ਉਹ ਵੀ ਆਪਣੀਆਂ ਬੰਦੂਕਾਂ ਲੈ ਕੇ ਹਥਿਆਰ ਲੈ ਕੇ ਆ ਪਹੁੰਚੇ, ਇਧਰੋਂ ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਜਾ ਪਹੁੰਚੇ।
ਮਚਿਓ ਲੋਹੋ ਚਿਤ ਮੈਂ ਰਿਸ ਕਹਿ ਕੈ,
ਲੋਹੇ ਤੇ ਲੋਹਾ ਵੱਜਿਆ, ਸ਼ਸਤਰ ਤੇ ਸ਼ਸਤਰ ਵੱਜੇ, ਕਾਫੀ ਜ਼ਿਆਦਾ ਭਿਆਨਕ ਜੰਗ ਹੋਇਆ, ਬਹੁਤ ਜ਼ਿਆਦਾ ਬੀ ਰਸ ਵਧਿਆ।
ਵਹਿਰ ਨਗਰ ਤੇ ਮਚੀ ਲੜਾਈ,
ਨਗਰ ਦੇ ਬਾਰ ਬਾਰ ਬੜੀ ਭਾਰੀ ਲੜਾਈ ਹੋਈ। ਬਗੌਰ ਦੇ ਵਿੱਚ ਨੀ ਹੋਈ ਇਹ ਲੜਾਈ, ਬਗੌਰ ਦੇ ਬਾਹਰ ਹੀ ਲੜਾਈ ਹੋਈ ਹੈ।
ਵਿਚਰੇ ਸੁਪੱਟ ਤੋਂ ਫੰਗ ਚਲਾਈ,
ਸੂਰਮੇ ਵਿਚਰਨ ਲੱਗੇ ਤੇ ਬੰਦੂਕਾਂ ਚੱਲਣ ਲੱਗੀਆਂ, ਗੋਲੀਆਂ ਦਗਣ ਲੱਗੀਆਂ।
ਪਰ ਉਹ ਨੇਰ ਐਂਚੀ ਤਰਵਾਰ,
ਪਹਿਲਾਂ ਤਾਂ ਬੰਦੂਕਾਂ ਚੱਲੀਆਂ, ਗੋਲੀਆਂ ਚੱਲੀਆਂ, ਜਦੋਂ ਨੇੜੇ ਹੋ ਗਏ ਤੇ ਨੇੜੇ ਹੋ ਕੇ ਫਿਰ ਆਪਣੀਆਂ ਸ਼ਮਸ਼ੀਰਾਂ ਆਪਣੀਆਂ ਤੇਗਾਂ ਧੂ ਕੇ ਲੜਨ ਲੱਗੇ।
ਨਿਕਟ ਹੋਏ ਪੱਟ ਕੋ ਕੱਟ ਡਾਰ,
ਕੋਲ ਹੁੰਦਾ ਜਿਹੜਾ ਨੇੜੇ ਆਉਂਦਾ ਨੂੰ ਆਪਣੇ ਤੇਗ ਨਾਲ ਆਪਣੇ ਸ਼ਸਤਰ ਨਾਲ ਕੱਟ ਸੁੱਟਦੇ ਹਨ।
ਹਮਲਾ ਕਰਿਓ ਖਾਲਸੇ ਜਬੈ,
ਇਸ ਤਰ੍ਹਾਂ ਜਦੋਂ ਖਾਲਸੇ ਨੇ ਹਮਲਾ ਕਰ ਦਿੱਤਾ, ਕਿਉਂਕਿ ਵਧੀਕੀ ਪਹਿਲਾਂ ਨਗਰ ਵਾਲਿਆਂ ਨੇ ਕੀਤੀ ਹੈ, ਬਗੌਰ ਵਾਲਿਆਂ ਨੇ ਕੀਤੀ ਹੈ। ਜੇ ਕੋਈ ਏਦਾਂ ਦੀ ਗੱਲ ਨੌਕਰਾਂ ਨੇ ਪਹਿਲਾਂ ਵਧੀਕੀ ਕੀਤੀ, ਮਾਲੀ ਨੂੰ ਕੁੱਟਿਆ ਤੇ ਉਹਨਾਂ ਲੋਕਾਂ ਦਾ ਫਰਜ਼ ਬਣਦਾ ਸੀ ਮਾਲੀਆਂ ਦਾ ਗੁਰੂ ਸਾਹਿਬ ਕੋਲੋਂ ਦੇ, ਪਰ ਉਹਨਾਂ ਨੇ ਵਧੀਕੀ ਕੀਤੀ ਆਪਣੀ ਪਹਿਲਾਂ ਸਿੰਘ ਨੂੰ ਆ ਕੇ। ਜੇ ਗਲਤੀ ਲੋਕਰਾਂ ਨੇ ਕੀਤੀ ਹੈ ਤੇ ਹਰਜਾਨਾ ਸਿੰਘ ਕਿਉਂ ਪਰੇ? ਤੋਂ ਇਸ ਕਰਕੇ ਵਧੀਕੀ ਨਗਰ ਵਾਲਿਆਂ ਦੀ ਹੈ, ਚੜਾਈ ਉਹਨਾਂ ਨੇ ਕੀਤੀ ਹੈ ਪਹਿਲਾਂ, ਫਿਰ ਸਿੰਘਾਂ ਨੇ ਮੁਕਾਬਲਾ ਕੀਤਾ ਹੈ।
ਤਾਏ ਬਰੇ ਪੁਰ ਪੀਤਰ ਸਬੈ,
ਔਰ ਸਾਰੇ ਸਿੰਘਾਂ ਨੇ ਉਸ ਵੇਲੇ ਇਹੋ ਜਿਹਾ ਜ਼ੋਰ ਦਾ ਹੱਲਾ ਬੋਲਿਆ ਕਿ ਨਗਰ ਵਾਲਿਆਂ ਨੇ ਕਿੱਥੇ ਟਿਕਣਾ ਸੀ ਸਿੰਘਾਂ ਦੇ ਸਾਹਮਣੇ, ਸਤਿਗੁਰਾਂ ਦੇ ਸੂਰਬੀਰ ਬਹਾਦਰਾਂ ਦੇ ਸਾਹਮਣੇ ਕਿੱਥੇ ਟਿਕਣਾ ਸੀ, ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਗਿਲਜੇ ਪਠਾਨ ਨਹੀਂ ਟਿਕ ਸਕੇ, ਤੇ ਬਗੌਰ ਦੇ ਲੋਕਾਂ ਨੇ ਕੀ ਟਿਕਣਾ ਸੀ? ਆਖਿਰਕਾਰ ਅੱਗੇ ਲੱਗ ਕੇ ਦੌੜ ਪਏ ਤੇ ਸਿੰਘ ਬਗੌਰ ਨਗਰ ਦੇ ਵਿੱਚ ਜਾ ਵੜੇ ਹਨ।
ਕਾਇਮ ਕਰਿਓ ਪਏ ਸਾਵਧਾਨ,
ਸਿੰਘ ਕਾਇਮ ਹੋ ਗਏ, ਪੂਰਨ ਤੌਰ ਤੇ ਸਾਵਧਾਨ ਹੋ ਗਏ।
ਲੇਕਰ ਓਟਨ ਲਰੇ ਮਹਾਨਾ,
ਉਧਰ ਜਿਹੜੇ ਨਗਰ ਵਾਲੇ ਸਨ ਉਹ ਆਸਰਾ ਲੈ ਕੇ, ਨਗਰ ਦੇ ਵਿੱਚ ਕਿਲੇ ਸਨ, ਹਵੇਲੀਆਂ ਸਨ, ਉਹਨਾਂ ਦਾ ਆਸਰਾ ਲੈ ਕੇ ਸਿੰਘਾਂ ਨਾਲ ਲੜਨ ਲੱਗੇ।
ਵਹਿਰ ਸਿੰਘ ਚੋਂ ਦਿਸ਼ਾ ਰਸਾਏ,
ਇਧਰ ਸਿੰਘਾਂ ਨੇ ਬਾਹਰੋਂ ਚਾਰੇ ਪਾਸੇ ਨਗਰ ਨੂੰ ਘੇਰਾ ਪਾ ਲਿਆ, ਬੀਰਸ ਵਿੱਚ ਆਏ ਹੋਏ ਨੇ।
ਲਾਏ ਮੋਰਚੇ ਤੁਪਕ ਚਲਾਏ,
ਸਿੰਘਾਂ ਨੇ ਵੀ ਮੋਰਚੇ ਲਾਏ ਹੋਏ ਨੇ, ਬੰਦੂਕਾਂ ਦੀਆਂ ਗੋਲੀਆਂ ਦਾਗ ਰਹੇ ਨੇ।
ਲੋਥੇ ਵੈਰ ਛੋੜ ਕਰ ਪਾਗੇ,
ਥੋੜੇ ਜਿੰਨੇ ਨਗਰ ਵਾਲੇ ਸਨ ਬਗੌਰ ਵਾਸੀ ਆਪਣੇ ਜਿਹੜੇ ਨਾਲ ਦੇ ਸਾਥੀ ਇਹਨਾਂ ਦੇ ਮਰੇ ਨੇ, ਉਹਨਾਂ ਦੀਆਂ ਲਾਸ਼ਾਂ ਉੱਥੇ ਹੀ ਸੱਟ ਕੇ ਦੌੜ ਗਏ ਨੇ, ਕੋਈ ਲਾਸ਼ਾਂ ਵੀ ਚੁੱਕਣ ਨਹੀਂ ਆਇਆ।
ਅੰਤਰ ਬਰ ਕਰ ਲਰਨੇ ਲਾਗੇ,
ਅੰਦਰ ਵੜ ਕੇ ਬਗੌਰ ਦੇ ਲੜਨ ਲੱਗੇ ਹਨ।
ਕਹੋ ਕਾਂ ਲਗ ਮਾਚਿਓ ਜੰਗ,
ਭਾਈ ਸਾਹਿਬ ਕਹਿੰਦੇ ਕਿੱਥੋਂ ਤੱਕ ਦੱਸੀਏ ਵੀ ਕਿੰਨਾ ਜੰਗ ਮਚਿਆ ਹੈ।
ਛੁੱਟੇ ਦੋ ਦਿਸ਼ ਪੁੰਜ ਤੋਂ ਫੰਗ,
ਦੋਹਾਂ ਪਾਸਿਓਂ ਅਨੇਕਾਂ ਬੰਦੂਕਾਂ ਦੇ ਪੁੰਜਾਂ ਦੇ ਪੁੰਜ ਚੱਲੇ ਨੇ, ਸਮੂਹਾਂ ਦੇ ਸਮੂਹ ਚੱਲੇ ਹਨ।
ਦੁਵੇ ਦਿਸ਼ ਜਬ ਕਮੰਡ ਅਸ ਹੋਆ,
ਇਸ ਤਰ੍ਹਾਂ ਦੋਹਾਂ ਪਾਸਿਓਂ ਘਮਾਸਾਨ ਘਮੰਡ ਜੰਗ ਹੋਇਆ।
ਚੜ ਸਤ ਗੁਰਪੁਰ ਚੋਂ ਦਿਸ਼ ਜੋਆ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਰ ਬਗੌਰ ਦੇ ਚਾਰੇ ਪਾਸੇ ਫਿਰ ਕੇ ਚੰਗੀ ਤਰ੍ਹਾਂ ਵੇਖਿਆ ਹੈ।
ਪੋਰ ਸਥਾਨ ਅਗਾਰੀ ਠਾਂਡੇ,
ਮਹਾਰਾਜ ਜੀ ਜਿਹੜਾ ਨਗਰ ਦਾ ਵੱਡਾ ਦਰਵਾਜ਼ਾ ਸੀ, ਉਸ ਦਰਵਾਜੇ ਦੇ ਸਾਹਮਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਖਲੋ ਗਏ ਨੇ।
ਸਿੰਘਨ ਸੰਗ ਕਹਿਓ ਨੈ ਗਾਡੇ,
ਮਹਾਰਾਜ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਖਾਲਸਾ ਜੀ ਇਹ ਜਿਹੜਾ ਨਗਰ ਦਾ ਦਰਵਾਜ਼ਾ ਕੋਈ ਇੰਨਾ ਮਜ਼ਬੂਤ ਨਹੀਂ ਹੈ, ਕਿਉਂਕਿ ਉਹ ਦਰਵਾਜ਼ਾ ਬੰਦ ਕਰਕੇ ਅੰਦਰੋਂ ਚੱਲ ਲੜ ਰਹੇ ਸੀ, ਸਿੰਘ ਬਾਹਰ ਸਨ। ਤੇ ਮਹਾਰਾਜ ਜੀ ਕਹਿਣ ਲੱਗੇ, ਸਿੰਘੋ ਜਿਹੜਾ ਨਗਰ ਦਾ ਦਰਵਾਜ਼ਾ ਹੈ ਉਹ ਇੰਨਾ ਮਜ਼ਬੂਤ ਨਹੀਂ ਹੈ।
ਕਾਲੋ ਹੇਲ ਪੋਰ ਚੱਲ ਜਾਏ,
ਖਾਲਸਾ ਜੀ ਹੱਲਾ ਕਰੋ ਤੇ ਹੱਲਾ ਕਰਕੇ ਦਰਵਾਜ਼ਾ ਤੋੜ ਦਿਓ।
ਅਰੇ ਸੋ ਕਾਟੋ ਤੂਰਨ ਲਏ,
ਜਿਹੜਾ ਅੱਗੋਂ ਅੜੇ ਉਹਨੂੰ ਬਸ ਕੱਟ ਸੁੱਟੋ, ਜਿਹੜਾ ਸ਼ਰਨ ਪਵੇ ਉਹਨੂੰ ਛੱਡ ਦੇਣਾ, ਜਿਹੜਾ ਅੱਗੋਂ ਲੜੇ ਉਹਨੂੰ ਝਾੜ ਦੇਣਾ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ ਦਾ ਨਾਰਾ ਲੈ ਕੇ ਜਾਣਾ।
ਸੁਨਤ ਖਾਲਸੇ ਤਜੀ ਤੋ ਫੰਗੈ,
ਇਹ ਸੁਣ ਕੇ ਸਿੰਘਾਂ ਨੇ ਉਸੇ ਵੇਲੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਮਾਰ ਮਾਰ ਕਰ ਸ਼ੋਰ ਉਤੰਗੈ,
ਮਾਰ ਲਓ ਮਾਰ ਲਓ ਮਾਰ ਲਓ ਦੀ ਆਵਾਜ਼ ਸੁਣਾਈ ਦਿੰਦੀ, ਇਹੀ ਸ਼ੋਰ ਸੁਣਾਈ ਦਿੰਦਾ ਹੈ।
ਖੈਂਚ ਮਿਆਨ ਤੇ ਲਈ ਕਿਰਪਾਨੈ,
ਸਿੰਘਾਂ ਨੇ ਮਿਆਨਾਂ ਚੋਂ ਤੇਗਾਂ ਧੂ ਲਈ, ਪਈਆਂ ਹਨ
ਦੋਰੇ ਪੋਰ ਸਮੁਖ ਕਰ ਹਨ
ਸਿੰਘ ਫਿਰ ਸਾਹਮਣੇ ਹੋ ਕੇ ਦੌੜੇ ਕਿ ਹੁਣ ਜਿਹੜਾ ਦਰਵਾਜ਼ਾ ਹੈ ਨਗਰ ਦਾ ਉਹ ਦਰਵਾਜ਼ਾ ਤੋੜਨ ਵਾਸਤੇ ਸਿੰਘ ਆਏ ਨੇ ਹਮਲਾ ਕਰਕੇ
ਤਜ ਭਾਗੇ ਪੁਰ ਕੋਟ ਅਤੰਕੈ
ਜਦੋਂ ਸਿੰਘ ਦਰਵਾਜ਼ੇ ਕੋਲ ਆਏ ਤੇ ਜਿਹੜੇ ਉਹ ਨਗਰ ਵਾਸੀ ਪਹਿਲਾਂ ਦਰਵਾਜ਼ੇ ਦਾ ਆਸਰਾ ਲੈ ਕੇ ਲੜ ਰਹੇ ਸੀ ਉਹ ਦਰਵਾਜ਼ਾ ਛੱਡ ਕੇ ਅੰਦਰ ਦੌੜ ਗਏ ਅੰਦਰ ਇੱਕ ਕਿਲਾ ਸੀ ਬਣਿਆ ਹੋਇਆ ਬਗੌਰ ਦੇ ਵਿੱਚ ਹੀ ਅੰਦਰ ਕਿਲਾ ਸੀ ਉਸ ਕਿਲੇ ਦੇ ਵਿੱਚ ਜਾ ਵੜੇ ਹਨ
ਭਏ ਪ੍ਰਵੇਸ਼ ਸਿੰਘ ਬਰ ਬੰਕੇ
ਸਿੰਘਾਂ ਨੇ ਦਰਵਾਜ਼ਾ ਤੋੜ ਦਿੱਤਾ ਨਗਰ ਦਾ ਬਾਹਰ ਲਾ ਤੇ ਦਰਵਾਜ਼ਾ ਤੋੜ ਕੇ ਸਿੰਘ ਬੰਕੇ ਅੰਦਰ ਪ੍ਰਵੇਸ਼ ਕਰ ਗਏ
ਲੁੱਟਣ ਲੱਗੇ ਨਗਰ ਕੋ ਫੇਰ
ਔਰ ਫਿਰ ਜਦੋਂ ਨਗਰ ਵਿੱਚ ਵੜ ਗਏ ਫਿਰ ਸਿੰਘਾਂ ਦੀ ਤੇਗ ਚੱਲੀ ਜਿਹੜਾ ਸ਼ਰਨ ਆਇਆ ਉਹ ਛੱਡ ਦਿੱਤਾ ਜਿਹੜਾ ਕਿਤੇ ਅੜਿਆ ਫਿਰ ਉਹਨੂੰ ਝਾੜ ਦਿੱਤਾ ਫਿਰ ਨਗਰ ਵਿੱਚ ਲੁੱਟ ਮਾਰ ਵੀ ਹੋਈ ਸਾਰੇ ਨਗਰ ਨੂੰ ਫਿਰ ਉਜਾੜਨ ਵਾਸਤੇ ਸਿੰਘਾਂ ਨੇ ਹਮਲਾ ਕੀਤਾ
ਬਾਜੇ ਪੁਰ ਜਨ ਡਰ ਕੋ ਹੇਰ
ਨਗਰ ਵਾਸੀ ਸਨ ਫਿਰ ਡਰ ਡਰ ਕੇ ਦੌੜਨ ਲੱਗੇ ਨੇ ਭੱਜਣ ਲੱਗੇ ਹਨ
ਉਤੋਂ ਦੁਰਗ ਤੈ ਭਏ ਮਵਾਸੀ
ਜਿਹੜਾ ਅੰਦਰ ਕਿਲਾ ਸੀ ਨਾ ਬਗੌਰ ਦੇ ਨਗਰ ਦੇ ਅੰਦਰ ਉਸ ਕਿਲੇ ਵਿੱਚ ਜਾ ਵੜੇ ਉਸ ਕਿਲੇ ਵਿੱਚ ਜਾ ਕੇ ਕਿਲੇ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬਾਗੀ ਹੋ ਗਏ ਆਕੀ ਹੋ ਗਏ
ਰਹੇ ਵੈਰ ਸੋ ਕਰੇ ਬਿਨਾਸ਼ੀ
ਜਿਹੜਾ ਬਾਹਰ ਰਹਿ ਗਿਆ ਉਹ ਸਿੰਘਾਂ ਦੀ ਤੇਗ ਦੀ ਮਾਰ ਥੱਲੇ ਆ ਗਿਆ ਜਾਂ ਜਿਹੜਾ ਸ਼ਰਨ ਵਿੱਚ ਆ ਗਿਆ ਉਹ ਬਚ ਗਿਆ
ਦੁਰਗ ਚੁਗਿਰ ਦੇ ਘੇਰਾ ਡਾਰਾ
ਤੋ ਜਦੋਂ ਨਗਰ ਦੇ ਜਿੰਨੇ ਲੋਕ ਸਨ ਉਹ ਕਿਲੇ ਵਿੱਚ ਜਾ ਬੜੇ ਬਾਗੀ ਹੋ ਗਏ ਕਿਲੇ ਵਿੱਚ ਵੀ ਹੁਣ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਾ ਕਿਲੇ ਅੰਦਰ ਤੇ ਸਿੰਘਾਂ ਨੇ ਫਿਰ ਕਿਲੇ ਨੂੰ ਘੇਰਾ ਪਾ ਲਿਆ
ਲੂਟੇ ਉਹ ਸ਼ਹਿਰ ਜਹਾਂ ਕੈ ਸਾਰਾ
ਪਹਿਲਾਂ ਤਾਂ ਸਿੰਘਾਂ ਨੇ ਨਗਰ ਤੇ ਚੰਗੀ ਤਰ੍ਹਾਂ ਹੱਥ ਸਾਫ ਕੀਤਾ ਜਿੱਥੇ ਕਿੱਥੇ ਵੇਖਿਆ ਸਾਰੇ ਨਗਰ ਦੇ ਉੱਤੇ ਲੁੱਟ ਮਾਰ ਕੀਤੀ ਹੈ
ਤ੍ਰਿਤ ਮਿਸ਼ਟਾਨ ਅੰਨ ਪਟਕਨੇ
ਲੁੱਟ ਮਾਰ ਵਿੱਚ ਕੀ ਲਿਆਏ ਨੇ ਘਿਓ ਖੰਡ ਅੰਨ ਬਸਤਰ ਮਾਇਆ ਆਦਿਕ ਜੋ ਕੁਝ ਮਿਲਿਆ ਖਾਲਸਾ ਲੁੱਟ ਮਾਰ ਕਰਕੇ ਲੈ ਆਇਆ
ਤਨ ਤੇ ਆਦ ਜਿਤਕ ਜਿਸ ਬਣੇ
ਹੋਰ ਜਿਹੜੀ ਕੋਈ ਵਸਤੂ ਕਾਬੂ ਆ ਗਈ ਕਿਸੇ ਸਿੰਘ ਦੇ ਕੰਮ ਆਉਣ ਵਾਲੀ ਉਹ ਵਸਤੂ ਚੁੱਕ ਲਈ
ਲੂਟ ਕੂਟ ਕਰ ਸਿੰਘ ਅਗਾਏ
ਚੰਗੀ ਤਰ੍ਹਾਂ ਲੁੱਟ ਮਾਰ ਕਰਕੇ ਸਿੰਘ ਰੱਜ ਗਏ ਹਨ
ਦੁਰਗ ਚੁਗਿਰ ਦੇ ਪੁੰਨ ਸਮੁਦਾਏ
ਇੱਧਰ ਸਿੰਘਾਂ ਨੇ ਜਿਹੜਾ ਕਿਲਾ ਸੀ ਬਗੌਰ ਦਾ ਉਸ ਕਿਲੇ ਦੇ ਚਾਰੇ ਪਾਸੇ ਸਿੰਘਾਂ ਨੇ ਮੋਰਚਾ ਬੰਦੀ ਕਰ ਲਈ ਵੀ ਇਹਨਾਂ ਨੂੰ ਪੂਰਨ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕਾਉਣਾ ਹੈ ਕਿਉਂਕਿ ਇਹ ਬਾਗੀ ਹੋਏ ਨੇ ਪਹਿਲਾਂ ਇਹਨਾਂ ਵਧੀਕੀ ਕੀਤੀ ਆਪਣੀ ਗਲਤੀ ਦੀ ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਤੇ ਮੁਆਫੀ ਮੰਗਣ ਦੀ ਬਜਾਏ ਸਗੋਂ ਉਲਟਾ ਲੜਨ ਨੂੰ ਤਿਆਰ ਹੋਏ ਹੋਏ ਨੇ ਕਿਲੇ ਵਿੱਚ ਬਾਗੀ ਬਣ ਗਏ ਨੇ ਤੋ ਸਿੰਘਾਂ ਨੇ ਕਿਲੇ ਨੂੰ ਵੀ ਘੇਰਾ ਪਾ ਲਿਆ
ਨਿਕਸਨ ਯਾਰ ਪਰਵੇਸ਼ ਹੋਏ ਨਾਈ
ਕਿਲੇ ਨੂੰ ਐਸਾ ਘੇਰਾ ਪਾਇਆ ਵੀ ਕਿਲੇ ਵਿੱਚੋਂ ਨਾ ਤਾਂ ਕੋਈ ਬਾਹਰ ਨਿਕਲ ਸਕੇ ਤੇ ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕੇ
ਛੋਟੇ ਤੁਫੰਗ ਜੰਗ ਬੱਡ ਮਾਈ
ਏਦਾਂ ਜੰਗ ਚੱਲ ਰਿਹਾ ਬੰਦੂਕਾਂ ਚੱਲ ਰਹੀਆਂ ਹਨ ਕਿਲੇ ਦੇ ਅੰਦਰੋਂ ਵੀ ਗੋਲੀਆਂ ਆਉਂਦੀਆਂ ਨੇ ਬਾਹਰੋਂ ਸਿੰਘ ਗੋਲੀਆਂ ਅੰਦਰ ਨੂੰ ਦਾਗਦੇ ਹਨ
ਗਰੀਅਨ ਮੈਂ ਤੈ ਲੋਥ ਪਰੀ ਹੈ
ਜਿਹੜੇ ਬਗੌਰ ਨਗਰ ਦੀਆਂ ਗਲੀਆਂ ਨੇ ਬਾਜ਼ਾਰ ਨੇ ਉਹਨਾਂ ਬਾਜ਼ਾਰਾਂ ਵਿੱਚ ਲੋਥਾਂ ਖਿੰਡੀਆਂ ਹੋਈਆਂ ਨੇ
ਭਾਜੀ ਸਕਲ ਨਾ ਸੈਨ ਅਰੀ ਹੈ
ਜਿੰਨੀ ਸੈਨਾ ਸੀ ਬਗੌਰ ਦੀ ਉਹ ਸਾਰੇ ਨੱਠ ਗਏ ਅੱਗੇ ਲੱਗ ਕੇ ਕਿਸੇ ਨੇ ਅੱਗੇ ਹੋ ਕੇ ਹੌਸਲਾ ਨਹੀਂ ਕੀਤਾ ਲੜਨ ਦਾ
ਧਰਮ ਸਿੰਘ ਕੋ ਪ੍ਰਭ ਬੁਲਵਾਏ
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਧਰਮ ਸਿੰਘ ਨੂੰ ਆਪਣੇ ਕੋਲ ਸੱਦਿਆ ਬੁਲਾਇਆ
ਕਹਿਓ ਹੇਲ ਕਾਲੋ ਸਮੁਦਾਏ
ਮਹਾਰਾਜ ਜੀ ਨੇ ਬਚਨ ਕੀਤਾ ਧਰਮ ਸਿੰਘ ਜੀ ਸਾਰੇ ਰਲ ਕੇ ਹਮਲਾ ਕਰੋ
ਨਿਕਟ ਮੋਰਚੇ ਦਿਓ ਟੁਕਾਈ
ਜਿਹੜਾ ਇਹ ਕਿਲਾ ਹੈ ਬਗੌਰ ਦਾ ਉਹਦੇ ਨੇੜੇ ਜਾ ਕੇ ਮੋਰਚੇ ਲਾ ਲਵੋ
ਮਾਰੋ ਸ਼ਤਰਨ ਕੋ ਸਮੁਦਾਈ
ਔਰ ਜਿੰਨਾ ਇਹ ਦੁਸ਼ਮਣਾਂ ਦਾ ਸਮੁਦਾਇ ਹੈ ਇਹਨਾਂ ਨੂੰ ਮਾਰੋ ਇਹਨਾਂ ਨੂੰ ਮੁਕਾਓ
ਸੁਣ ਕੇ ਧਰਮ ਸਿੰਘ ਤਬ ਗਏ ਹੋ
ਮਹਾਰਾਜ ਜੀ ਦਾ ਬਚਨ ਸੁਣ ਕੇ ਭਾਈ ਧਰਮ ਸਿੰਘ ਜੀ ਗਏ ਹਨ
ਦੁਰਗ ਚੁਗਿਰ ਦੇ ਵਿਚਰਤ ਪਇਓ
ਭਾਈ ਧਰਮ ਸਿੰਘ ਜੀ ਨੇ ਕਿਲੇ ਦੇ ਚਾਰੇ ਪਾਸੇ ਪਰਿਕਰਮਾ ਕਰਕੇ ਵੇਖਿਆ ਵੀ ਕਿਧਰੋਂ ਦਾਅ ਲੱਗ ਸਕਦਾ ਕਿਲੇ ਨੂੰ ਤੋੜਨ ਵਾਸਤੇ ਕਿੱਧਰੋਂ ਹਮਲਾ ਕੀਤਾ ਜਾ ਸਕਦਾ? ਇਹ ਮੁਆਇਨਾ ਕਰਨ ਵਾਸਤੇ ਧਰਮ ਸਿੰਘ ਜੀ ਕਿਲੇ ਦੇ ਚਾਰੇ ਪਾਸੇ ਫਿਰੇ ਹਨ।
ਸਗਰੀ ਘਾਤ ਹੇਰ ਕਰ ਆਛੇ,
ਭਾਈ ਧਰਮ ਸਿੰਘ ਜੀ ਨੇ ਸਾਰੇ ਨਗਰ ਦੀ ਜਿਹੜੇ ਉਹ ਕਿਲਾ ਸੀ, ਕਿਲੇ ਦੀ ਘਾਤ ਵੇਖੀ, ਦਾ ਤੱਕਿਆ ਭਾਈ ਸਾਹਿਬ ਜੀ ਨੇ ਪੂਰਨ ਤੌਰ ਤੇ।
ਹੇਲ ਕਰਨ ਕੋ ਚਿਤ ਮੈਂ ਬਾਛੇ,
ਭਾਈ ਧਰਮ ਸਿੰਘ ਜੀ ਚਾਹੁੰਦੇ ਨੇ ਹਮਲਾ ਕਰਨਾ, ਕਿਲੇ ਦੀ ਕਮਜ਼ੋਰੀ ਵੇਖ ਲਈ ਕਿ ਕਿਲਾ ਕਿਵੇਂ ਤੋੜਿਆ ਜਾ ਸਕਦਾ, ਮਜ਼ਬੂਤੀ ਦਾ ਪੱਖ ਵੀ ਵੇਖ ਲਿਆ, ਕਮਜ਼ੋਰੀ ਵੀ ਵੇਖ ਲਈ ਕਿ ਕਿੱਧਰੋਂ ਕਿਲਾ ਤੋੜਿਆ ਜਾ ਸਕਦਾ ਹੈ, ਹਮਲਾ ਕੀਤਾ ਜਾ ਸਕਦਾ। ਉਹ ਤਿਆਰੀ ਕਰਕੇ ਭਾਈ ਧਰਮ ਸਿੰਘ ਜੀ ਨੇ ਹੁਣ ਹਮਲਾ ਕਰਨ ਦੀ ਇੱਛਾ ਜ਼ਾਹਰ ਕੀਤੀ।
ਰਤਨ ਸਿੰਘ ਤਬ ਦੌਰਤ ਆਇਓ,
ਇੱਕ ਸਿੰਘ ਸੀ, ਇਹਦਾ ਨਾਂ ਸੀ ਭਾਈ ਰਤਨ ਸਿੰਘ। ਭਾਈ ਰਤਨ ਸਿੰਘ ਨਾਮ ਦਾ ਇਹ ਸਿੰਘ ਦੌੜ ਕੇ ਆਇਆ ਇੰਨੇ ਨੂੰ ਚੱਲ ਕੇ।
ਸ਼੍ਰੀ ਪ੍ਰਭ ਸੰਗ ਉਪਾਓ ਬਤਾਇਓ,
ਰਤਨ ਸਿੰਘ ਉਹ ਕਿਲੇ ਦੀ ਇੱਕ ਖਾਸ ਕਮਜ਼ੋਰੀ ਵੇਖ ਕੇ ਆਇਆ। ਉਹਨੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ।
ਪੁੰਜ ਸਿੰਘ ਹੇਲੇ ਮੈਂ ਮਰੇ,
ਕਹਿਣ ਲੱਗਾ ਸਤਿਗੁਰੂ ਜੀ, ਜੇ ਅਸੀਂ ਹਮਲਾ ਕਰਾਂਗੇ ਨਾ ਕਿਲੇ ਤੇ, ਕਿਲਾ ਤਾਂ ਟੁੱਟ ਜਾਏਗਾ, ਇਹਦੇ ਚ ਕੋਈ ਦੋ ਰਾਏ ਨਹੀਂ, ਪਰ ਉਹਦੇ ਵਿੱਚ ਸਾਡੇ ਸਿੰਘਾਂ ਦਾ ਬੜਾ ਨੁਕਸਾਨ ਹੋਵੇਗਾ, ਸਾਡੇ ਕਈ ਸਿੰਘ, ਕਿਉਂਕਿ ਉਹ ਕਿਲੇ ਵਿੱਚੋਂ ਗੋਲੀਆਂ ਮਾਰਨਗੇ, ਅਸੀਂ ਬਾਹਰ ਰੜੇ ਮੈਦਾਨ ਤੇ ਹੋਵਾਂਗੇ, ਨੁਕਸਾਨ ਸਾਡਾ ਜ਼ਿਆਦਾ ਹੋਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਹੋਰ ਉਪਾਅ ਮੈਨੂੰ ਸੁਝਿਆ ਹੈ, ਨਜ਼ਰ ਆਇਆ ਹੈ ਕਿ ਜੇ ਆਪਾਂ ਸਿੱਧਾ ਹਮਲਾ ਕੀਤਾ ਤੇ ਇਹਦੇ ਵਿੱਚ ਆਪਣਾ ਨੁਕਸਾਨ ਹੋਵੇਗਾ, ਆਪਣੇ ਸਾਥੀ ਸਿੰਘ ਮਰਨਗੇ।
ਯਤਨ ਸੁਖੈਨ ਆਪ ਅਸ ਕਰੈ,
ਮਹਾਰਾਜ ਇੱਕ ਹੋਰ ਬੜਾ ਸੌਖਾ ਯਤਨ ਹੈ ਜਿਹਦੇ ਨਾਲ ਆਪਣੇ ਕਿਸੇ ਬੰਦੇ ਦਾ ਨੁਕਸਾਨ ਵੀ ਨਹੀਂ ਹੋਣ ਲੱਗਾ ਤੇ ਕਿਲਾ ਵੀ ਫਤਿਹ ਹੋ ਜਾਏਗਾ। ਮਹਾਰਾਜ ਜੀ ਕਹਿੰਦੇ, ਰਤਨ ਸਿੰਘ ਉਹ ਕਿਹੜਾ ਤਰੀਕਾ ਵੀ ਕਿਲਾ ਵੀ ਫਤਿਹ ਹੋ ਜਾਏ ਤੇ ਕੋਈ ਬੰਦਾ ਵੀ ਨਾ ਮਰੇ, ਆਪਣਾ ਨੁਕਸਾਨ ਵੀ ਨਾ ਹੋਵੇ? ਰਤਨ ਸਿੰਘ ਕਹਿਣ ਲੱਗਾ, ਮਹਾਰਾਜ ਇੱਕ ਦਾ ਮੈਂ ਹੋਰ ਵੇਖ ਕੇ ਆਇਆ ਹਾਂ, ਜੇ ਤੁਸੀਂ ਉਹ ਕਰਨ ਦੀ ਆਗਿਆ ਦੇ ਦੋ ਤੇ ਸੌਖਾ ਕੰਮ ਹੈ।
ਇਹ ਪਰਬਤ ਸਿਰ ਤੋਪ ਚੜਾਵੋ,
ਲਾਗੇ ਹੀ ਉਹ ਜਿੱਥੇ ਕਿਲਾ ਬਣਿਆ ਹੋਇਆ ਸੀ ਨਾ, ਨਗਰ ਦੇ ਨਾਲ ਹੀ ਇੱਕ ਪਹਾੜ ਸੀ, ਉੱਚਾ ਕਿਲਾ ਨੀਵਾਂ ਸੀ, ਪਹਾੜ ਉੱਚੇ ਥਾਂ ਤੇ ਸੀ। ਮਹਾਰਾਜ ਜੀ ਕਿਰਪਾ ਕਰੋ ਵੀ ਇਹ ਜਿਹੜਾ ਉੱਪਰ ਪਹਾੜ ਹੈ ਉਹਦੇ ਤੇ ਆਪਾਂ ਤੋਪਾਂ ਚੜਾ ਦਈਏ, ਦੋ ਤਿੰਨ ਤੋਪਾਂ ਉੱਤੇ ਚੜਾ ਦਈਏ, ਪਹਾੜ ਦੇ ਉੱਤੇ ਤੋਪਾਂ ਚੜਾ ਦਈਏ।
ਤੈ ਥਿਰ ਕਰ ਗੋਰਾ ਚਲਵਾਵੋ,
ਉੱਥੇ ਤੋਪ ਰਖਾ ਕੇ ਪਹਾੜ ਤੋਂ ਤੇ ਤੋਪ ਦਾ ਮੂੰਹ ਕਿਲੇ ਵੱਲ ਕਰਕੇ, ਉਥੋਂ ਜੇ ਮਹਾਰਾਜ ਜੀ ਆਪਾਂ ਗੋਲਾ ਚਲਵਾਈਏ, ਤੋਪ ਦਾ ਗੋਲਾ ਕਿਲੇ ਤੇ ਮਾਰੀਏ।
ਅੰਤਰ ਲਗੇ ਜਾਏ ਕਰ ਜਬੈ,
ਮਹਾਰਾਜ ਉਹ ਗੋਲਾ ਪਹਾੜ ਤੋਂ ਸਿੱਧਾ ਅੰਦਰ ਕਿਲੇ ਵਿੱਚ ਡਿੱਗੇਗਾ, ਕਿਉਂਕਿ ਪਹਾੜ ਉੱਚਾ, ਕਿਲਾ ਨੀਵਾਂ, ਜੇ ਆਪਾਂ ਥੱਲਿਓ ਮਾਰ ਕਰਦੇ ਹਾਂ ਫਿਰ ਆਪਣਾ ਨੁਕਸਾਨ ਹੋਵੇਗਾ, ਜੇ ਆਪਾਂ ਪਹਾੜ ਤੇ ਤੋਪ ਰੱਖ ਕੇ ਉੱਤੋਂ ਗੋਲਾ ਮਾਰੀਏ ਤੇ ਮਹਾਰਾਜ ਫਿਰ ਕਿਲੇ ਦੇ ਅੰਦਰ ਜਾ ਕੇ ਗੋਲਾ ਡਿੱਗੇਗਾ, ਔਰ ਜਿੰਨੇ ਲੋਕ ਅੰਦਰ ਇਕੱਠੇ ਹੋਏ ਨੇ, ਸਿਪਾਹੀ ਅੰਦਰ ਇਕੱਠੇ ਹੋਏ ਨੇ, ਉਹਨਾਂ ਸਾਰਿਆਂ ਦਾ ਨੁਕਸਾਨ ਹੋਵੇਗਾ।
ਡਰ ਤਰ ਨਿਕਸ ਜਾਏ ਰਿਪ ਸਭੈ,
ਮਹਾਰਾਜ ਜਦੋਂ ਤੋਪ ਦੇ ਗੋਲੇ ਵੱਜਣਗੇ ਨਾ, ਫਿਰ ਡਰ ਦੇ ਨਾਲ ਆਪੇ ਕਿਲਾ ਛੱਡ ਕੇ ਦੌੜਨਗੇ, ਫਿਰ ਆਪੇ ਕਿਲਾ ਛੱਡ ਕੇ ਬਾਹਰ ਨੂੰ ਨੱਠਣਗੇ।
ਸੁਣ ਸਤਿਗੁਰ ਆਛੀ ਬਿਦਮਾਨੀ,
ਮਹਾਰਾਜ ਜੀ ਕਹਿੰਦੇ, ਰਤਨ ਸਿੰਘ ਇਹ ਤਾਂ ਬੜਾ ਵਧੀਆ ਤਰੀਕਾ ਦੱਸਿਆ, ਬੜੀ ਵਧੀਆ ਤਰਕੀਬ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਇਹ ਗੱਲ ਮੰਨਣ ਯੋਗ ਹੈ, ਮੰਨ ਲਓ।
ਤੋਪ ਚੜਾਵੋ ਸਭਨ ਬਖਾਨੀ,
ਹੁਕਮ ਕੀਤਾ ਕਿ ਇੱਕ ਵੱਡੀ ਤੋਪ ਜਿਹੜੀ ਹੈ ਉਹ ਪਹਾੜ ਦੇ ਉੱਤੇ ਚੜਾਓ।
ਤਬੇ ਖਾਲਸਾ ਮਿਲ ਕਰ ਚਾਲਾ,
ਉਸ ਵੇਲੇ ਸਾਰੇ ਸਿੰਘ ਇਕੱਠੇ ਹੋ ਕੇ ਤੋਪ ਚੜਾਉਣ ਵਾਸਤੇ ਚੱਲ ਪਏ।
ਲਈ ਤੋਪ ਚੜ ਗਿਰ ਤਤਕਾਲਾ,
ਤੋਪ ਲੈ ਕੇ ਸਿੰਘ ਵੇਖਦਿਆਂ ਵੇਖਦਿਆਂ ਝੱਟ ਪੱਟ ਉਸ ਪਰਬਤ ਦੇ ਉੱਤੇ ਜਿਹੜਾ ਨਾਲ ਹੀ ਉੱਚੀ ਥਾਂ ਸੀ, ਟਿੱਬਾ ਜਿਹਾ ਹੀ ਬਣਿਆ ਹੋਇਆ ਸੀ ਉੱਚਾ, ਉਹਦੇ ਤੇ ਸਿੰਘ ਜਾ ਚੜੇ ਹਨ।
ਥੈਲੀ ਡਾਰ ਕਸੇ ਉਹ ਜਬ ਗੋਰਾ,
ਉਹਦੇ ਵਿੱਚ ਬਰੂਦ ਦੀ ਥੈਲੀ ਪਾ ਕੇ, ਜਦੋਂ ਉਹਦੇ ਵਿੱਚ ਗੋਲਾ ਪਾ ਕੇ ਤੋਪ ਕੱਸ ਕੇ ਸਿੰਘਾਂ ਨੇ ਤਿਆਰ ਕੀਤੀ।
ਬਾਂਦੀ ਸ਼ਿਸ਼ਤ ਪੌਰ ਕੀ ਔਰਾ,
ਉਹਦਾ ਨਿਸ਼ਾਨਾ ਲਾਇਆ, ਨਿਸ਼ਾਨਾ ਕਿੱਥੇ ਬੰਨਿਆ, ਜਿਹੜਾ ਕਿਲੇ ਦਾ ਵੱਡਾ ਦਰਵਾਜ਼ਾ ਸੀ ਉਸ ਦਰਵਾਜ਼ੇ ਵਾਲੇ ਪਾਸੇ ਸਿੰਘਾਂ ਨੇ ਤੋਪ ਦੇ ਗੋਲੇ ਦਾ ਨਿਸ਼ਾਨਾ ਬੱਧਾ ਹੈ।
ਪਾਏ ਬਰੂਦ ਅਗਨ ਤਬ ਲਾਈ,
ਬਰੂਦ ਪਾ ਕੇ ਜਦੋਂ ਪਲੀਤਾ ਧੁਖਾ ਕੇ ਅੱਗ ਲਾਈ ਆ ਸਿੰਘਾਂ ਨੇ ਤੋਪ ਦੇ ਗੋਲੇ ਨੂੰ,
ਧੁਖਿਓ ਪਲੀਤਾ ਵੱਡ ਗਰ ਜਾਈ,
ਪਲੀਤਾ ਧੁਖਿਆ ਤੇ ਤੋਪ ਦਾ ਗੋਲਾ ਤੋਪ ਦੇ ਮੂੰਹ ਵਿਚੋਂ ਕੜਾਕ ਦੇ ਕੇ ਬਾਹਰ ਨੂੰ ਨਿਕਲਿਆ ਹੈ।
ਮਨੋ ਗਾਜ ਗਿਰ ਕਰੀ ਆਵਾਜ਼,
ਇੰਨੀ ਜ਼ਿਆਦਾ ਆਵਾਜ਼ ਆਈ ਤੋਪ ਦੇ ਗੋਲੇ ਦੇ ਚੱਲਣ ਦੀ, ਇੰਨੀ ਗਰਜ ਉੱਠੀ ਮਾਨੋ ਜਿਵੇਂ ਆਕਾਸ਼ ਵਿੱਚੋਂ ਬੱਦਲਾਂ ਦੀ ਗਰਜ ਕਿਸੇ ਪਹਾੜ ਤੇ ਟੁੱਟ ਕੇ ਪੈ ਗਈ ਹੋਵੇ।
ਸੁਨ ਰਿਪ ਕੋ ਧੀਰਜ ਉਰ ਪਾਜ,
ਜਦੋਂ ਤੋਪ ਦੇ ਗੋਲੇ ਦੀ ਆਵਾਜ਼ ਸੁਣੀ ਉਧਰ ਦੁਸ਼ਮਣਾਂ ਨੇ ਕਿਲੇ ਦੇ ਅੰਦਰ, ਉਹ ਤੋਪ ਦੀ ਆਵਾਜ਼ ਸੁਣ ਕੇ ਉਹਨਾਂ ਦੇ ਹੌਸਲੇ ਟਹਿ ਗਏ, ਤੋਪ ਦੀ ਗਰਜ ਸੁਣ ਕੇ ਉਹਨਾਂ ਦੇ ਹੌਸਲੇ ਟੱਟ ਗਏ।
ਗੋਰਾ ਲੱਗਿਓ ਪੋਰ ਮੈਂ ਜਾਈ,
ਤੇ ਤੋਪ ਦਾ ਉਹ ਗੋਲਾ ਜਿਹੜਾ ਸੀ ਉਹ ਕਿਲੇ ਦੇ ਦਰਵਾਜ਼ੇ ਵਿੱਚ ਆ ਕੇ ਵੱਜਾ।
ਪੁਨ ਕਸ ਕਰ ਤਤਕਾਲ ਚਲਾਈ,
ਤੇ ਦਰਵਾਜ਼ੇ ਚੋਂ ਛੇਕ ਕੱਢ ਦਿੱਤਾ ਗੋਲੇ ਨੇ। ਇਹਨੇ ਨੂੰ ਸਿੰਘਾਂ ਨੇ ਇੱਕ ਗੋਲਾ ਹੋਰ ਤਿਆਰ ਕਰਕੇ ਤੋਪ ਦੇ ਵਿੱਚ ਕੱਸ ਕੇ ਚਲਾਇਆ।
ਇਸੀ ਰੀਤ ਗੋਰੇ ਦੁਇ ਚਾਰੇ,
ਇੱਦਾਂ ਦੋ ਚਾਰ ਗੋਲੇ ਹੀ ਛੱਡੇ ਹੋਣਗੇ ਸਿੰਘਾਂ ਨੇ, ਦੂਜਾ ਗੋਲਾ ਛੱਡਿਆ ਫਿਰ ਤੀਜਾ ਫਿਰ ਚਾਰ, ਕਹਿੰਦੇ ਇੱਦਾਂ ਦੋ ਚਾਰ ਗੋਲੇ ਹੀ ਸਿੰਘਾਂ ਨੇ ਹਾਲੇ ਛੱਡੇ ਹੋਣਗੇ।
ਹੋਰ ਵਿਖੇ ਕੇ ਵਿੱਚ ਪੱਟ ਮਾਰੇ,
ਉਹ ਦਰਵਾਜ਼ੇ ਚ ਸੂਰਮੇ ਖੜੇ ਸੀ ਨਾ ਕਿਲੇ ਦੇ, ਉਹ ਤਾਂ ਸਾਰੇ ਮਾਰੇ ਗਏ, ਜਿਹੜੇ ਦਰਵਾਜ਼ਾ ਰੋਕ ਕੇ ਖਲੋਤੇ ਸਨ ਉਹ ਜਿਹੜੇ ਸਨ ਉਹ ਸਾਰੇ ਮਾਰੇ ਗਏ।
ਮਿਰਤਕ ਦੇਖ ਕਰ ਉਪਜਿਓ ਤਰਾਸਾ,
ਜਿਹੜੇ ਉਹ ਕਿਲੇ ਦੇ ਦਰਵਾਜ਼ੇ ਵਿੱਚ ਖੜੇ ਸੀ ਜਿਨ੍ਹਾਂ ਤਿੰਨਾਂ ਨੂੰ ਭਰੋਸਾ ਸੀ ਵੀ ਇਹ ਦਰਵਾਜ਼ਾ ਨਹੀਂ ਖੁੱਲਣ ਦੇਣਗੇ, ਉਹੀ ਮਾਰੇ ਗਏ, ਤੇ ਉਹਨਾਂ ਨੂੰ ਮਰਿਆ ਵੇਖ ਕੇ ਜਿਹੜੇ ਦੂਜੇ ਸਨ ਉਹਨਾਂ ਦਾ ਧੀਰਜ ਖਤਮ ਹੋ ਗਿਆ, ਉਹਨਾਂ ਦੇ ਮਨ ਦਾ ਹੌਸਲਾ ਟਹਿ ਗਿਆ।
ਲਖਿਓ ਕੇ ਸਭ ਕੋ ਹੋਏ ਬਿਨਾਸਾ,
ਜਾਣ ਲਿਆ ਕਿ ਹੁਣ ਤਾਂ ਸਾਡਾ ਸਾਰਿਆਂ ਦਾ ਵਿਨਾਸ਼ ਹੋਵੇਗਾ, ਹੁਣ ਤਾਂ ਅਸੀਂ ਸਾਰੇ ਮਾਰੇ ਮੁੱਕੇ ਜਾਵਾਂਗੇ।
ਹੇਲਾ ਕਾਲਨ ਤੇ ਹੱਥ ਤੀਰ,
ਉਹਨਾਂ ਦੇ ਅੰਦਰ ਹੱਲਾ ਕਰਨ ਦੀ ਸ਼ਕਤੀ ਨਹੀਂ ਰਹੀ, ਅੱਗੋਂ ਲੜਨ ਦੀ ਤਾਕਤ ਨਹੀਂ ਰਹੀ, ਲੜਿਆ ਤਾਂ ਹੌਸਲੇ ਨਾਲ ਜਾਂਦਾ ਹੈ, ਹੌਸਲਾ ਹੀ ਖਤਮ ਹੋ ਗਿਆ, ਹੌਸਲੇ ਤੋਂ ਬਿਨਾਂ ਹੁਣ ਲੜਨ ਕਿਵੇਂ।
ਉਪਰ ਚੜੇ ਪਰਮਾਇਓ ਚੀਰ,
ਦੋ ਚਾਰ ਗੋਲੇ ਚੱਲੇ ਹੀ ਸਨ ਨਾ, ਤੇ ਦਰਵਾਜ਼ੇ ਦੇ ਜਿੰਨੇ ਸੂਰਮੇ ਉਹਨਾਂ ਦੇ ਮਾਰੇ ਗਏ, ਫਿਰ ਇਹ ਕਿਲੇ ਦੀ ਕੰਧ ਤੇ ਚੜ ਗਏ, ਚਿੱਟਾ ਕੱਪੜਾ ਲੈ ਕੇ ਨਾ, ਚਿੱਟਾ ਕੱਪੜਾ ਲੈ ਕੇ ਡਾਂਗ ਤੇ ਬੰਨ ਕੇ ਉੱਚਾ ਉੱਚਾ ਘੁਮਾਣ ਲੱਗ ਪਏ, ਸੰਕੇਤ ਦੇਣ ਲੱਗ ਪਏ ਸ਼ਾਂਤੀ ਦਾ ਵੀ ਅਸੀਂ ਹੱਥ ਖੜੇ ਕਰ ਲਏ ਨੇ, ਅਸੀਂ ਲੜਨ ਨੂੰ ਤਿਆਰ ਨਹੀਂ ਹਾਂ। ਏਦਾਂ ਇਹਨਾਂ ਨੇ ਸੰਕੇਤ ਦਿੱਤਾ ਲੜਨ ਨਾ ਲੜਨ ਦਾ।
ਪਾਦੜੀ ਚੰਦ ਰੱਖ ਲੇਵੋ ਗੁਰੂ ਦੇਵ ਜੀਵਦਾਨ,
ਕੱਪੜਾ ਫੇਰ ਕੇ ਉੱਚੀ ਉੱਚੀ ਆਵਾਜ਼ ਵਿੱਚ ਬੋਲੇ, ਰੱਖ ਲਓ ਗਰੀਬ ਨਵਾਜ, ਰੱਖ ਲਓ ਸਾਨੂੰ ਜੀ ਦਾਨ ਦਿਓ, ਸਾਨੂੰ ਜੀਵਦਾਨ ਪ੍ਰਦਾਨ ਕਰੋ।
ਹਮ ਨਿਕਸ ਜਾਏ ਜੇ ਬਚੇ ਪ੍ਰਾਣ,
ਮਹਾਰਾਜ ਅਸੀਂ ਇੱਥੋਂ ਨਿਕਲ ਜਾਵਾਂਗੇ ਜੇ ਸਾਡੇ ਪ੍ਰਾਣ ਬਚ ਜਾਣ, ਅਸੀਂ ਇਸ ਕਿਲੇ ਚ ਨਹੀਂ ਰਹਾਂਗੇ, ਇਹਦੇ ਵਿੱਚੋਂ ਬਾਹਰ ਨਿਕਲ ਜਾਵਾਂਗੇ।
ਹਿਮ ਸੁਣੀ ਖਾਲਸੇ ਅਰਜ ਦੀਨ,
ਜਦੋਂ ਖਾਲਸੇ ਨੇ ਅਰਜ ਸੁਣੀ, ਹੁਣ ਖਾਲਸੇ ਦੇ ਅੰਦਰ ਲੜਾਈ ਕਰਨ ਦਾ ਜਿਹੜਾ ਜਜ਼ਬਾ ਹੈ ਉਹ ਜਿੱਥੇ ਵੀਰ ਅਸੀਂ ਬਿਰਤੀ ਨਾਲ ਲੜਦੇ ਨੇ ਉੱਥੇ ਉਹਨਾਂ ਅੰਦਰ ਕਰਨਾ ਵੀ ਹੈ ਕਿ ਜਿਹੜਾ ਹਥਿਆਰ ਸੁੱਟ ਦੇਵੇ ਉਹਦੇ ਤੇ ਹਮਲਾ ਨਹੀਂ ਕਰਦੇ ਸਿੰਘ, ਕਿਉਂਕਿ ਖਾਲਸੇ ਦੀ ਤੇਗ ਨੂੰ ਕਿਰਪਾਨ ਵੀ ਕਿਹਾ ਜਾਂਦਾ ਹੈ, ਕਿਰਪਾਨ ਦਾ ਮਤਲਬ ਹੈ ਜਿਹਦੀ ਕਿਰਪਾਨ ਦੇ ਵਿੱਚ ਵੀ ਕਿਰਪਾ ਵਰਤਦੀ ਹੈ, ਡਿੱਗੇ ਤੇ ਵਾਰ ਨਹੀਂ ਕਰਨਾ, ਹਥਿਆਰ ਸੁੱਟਣ ਵਾਲੇ ਤੇ ਵਾਰ ਨਹੀਂ ਕਰਨਾ, ਔਰਤ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ, ਤੋ ਇਸ ਪ੍ਰਕਾਰ ਖਾਲਸੇ ਦੀ ਤੇਗ ਦੇ ਵਿੱਚ ਵੀ ਕਿਰਪਾ ਵਰਤਦੀ, ਇਸ ਕਰਕੇ ਕਿਰਪਾਨ ਕਿਹਾ ਜਾਂਦਾ ਹੈ। ਤੋ ਜਦੋਂ ਖਾਲਸੇ ਨੇ ਸੁਣਿਆ ਕਿ ਹਾਰ ਗਏ ਨੇ, ਇਹਨਾਂ ਨੇ ਮਹਾਰਾਜ ਜੀ ਦੀ ਸ਼ਰਨ ਕਬੂਲ ਕਰ ਲਈ ਹੈ।
ਲੀਨੇ ਨਿਕਾਸ ਪੁਨ ਜਾਨ ਦੀਨ,
ਉਹ ਜਿੰਨੇ ਕਿਲੇ ਦੇ ਵਿੱਚ ਲੋਕ ਸਨ ਉਹਨਾਂ ਸਾਰਿਆਂ ਨੂੰ ਬਾਹਰ ਕੱਢਿਆ, ਆਖਿਆ ਵੀ ਜਾਓ ਜਿਨ੍ਹਾਂ ਨੇ ਆਪਣੀ ਜਾਨ ਬਚਾਉਣੀ ਹੈ ਉਹ ਕਿਲਾ ਛੱਡ ਕੇ ਚਲੇ ਜਾਓ, ਜਿੰਨੇ ਵੀ ਸਾਨੂੰ ਕਿਲੇ ਦੇ ਵਿੱਚੋਂ ਬਾਹਰ ਕੱਢੇ ਨੇ।
ਗੜ ਨਗਰ ਮਾਰ ਫਿਰ ਦੁਰਗ ਛੀਨ,
ਪਹਿਲਾਂ ਤਾਂ ਖਾਲਸੇ ਨੇ ਨਗਰ ਫਤਿਹ ਕੀਤਾ, ਮੁੜ ਕੇ ਕਿਲਾ ਵੀ ਫਤਿਹ ਕਰ ਲਿਆ, ਖਾਲਸੇ ਨੇ ਕਿਲਾ ਵੀ ਜਿੱਤ ਲਿਆ, ਉਸ ਕਿਲੇ ਤੇ ਵੀ ਫਤਿਹ ਪ੍ਰਾਪਤ ਕਰ ਲਈ।
ਗਨ ਸੋਜ ਅਨਕ ਸਭ ਲੂਟ ਲੀਨ।
ਔਰ ਜਿੰਨਾ ਸਾਜੋ ਸਮਾਨ ਸੀ ਉਸ ਕਿਲੇ ਵਿਚ ਉਹ ਖਾਲਸੇ ਨੇ ਆਪਣੇ ਕਬਜ਼ੇ ਵਿਚ ਕਰ ਲਿਆ।
ਇੱਕ ਸਿੰਘ ਗੁਰੂ ਟਿੱਗ ਜਾਇ ਤਾਏ,
ਇੱਕ ਸਿੰਘ ਦੌੜ ਕੇ ਗੁਰੂ ਕਲਗੀਧਰ ਜੀ ਕੋਲ ਗਿਆ।
ਸਭ ਕਈ ਖਬਰ ਜਿਮ ਜੀਤ ਪਾਏ,
ਜਿਵੇਂ ਕਿਲਾ ਸਿੰਘਾਂ ਨੇ ਜਿੱਤਿਆ ਉਹ ਸਾਰੀ ਖਬਰ ਉਹ ਸਿੰਘ ਨੇ ਮਹਾਰਾਜ ਜੀ ਨੂੰ ਜਾ ਕੇ ਦੱਸੀ ਹੈ।
ਪ੍ਰਭ ਪਿੱਖੇ ਦੁਰਗ ਪਰ ਖਾ ਬਿਸਾ,
ਮਹਾਰਾਜ ਸੱਚੀ ਪਾਤਸ਼ਾਹ ਜੀ ਉਸ ਵੇਲੇ ਕਿਲੇ ਦੇ ਕੋਲ ਖੜੇ ਸਨ, ਕੁਝ ਦੂਰੀ ਤੇ ਖੜੇ ਸਨ, ਮਹਾਰਾਜ ਜੀ ਵੇਖ ਰਹੇ ਨੇ।
ਵਿੱਚ ਕੂਪ ਲੜਨ ਕੀ ਸੋਜ ਜਾਲ,
ਮਹਾਰਾਜ ਜੀ ਕਿਲਾ ਬੜਾ ਵਿਸ਼ਾਲ ਹੈ, ਵਿੱਚ ਲੜਨ ਦੀ ਸਮੱਗਰੀ ਵੀ ਹੈ, ਖੂਹ ਵੀ ਹੈ ਪਾਣੀ ਦਾ ਅੰਦਰ।
ਬਹੁ ਅਨ ਕ੍ਰਿਤ ਮਿਸ਼ਟਾਨ ਚੀਰ,
ਔਰ ਕਾਫੀ ਕੁਝ ਅੰਦਰ ਭਰਿਆ ਹੋਇਆ, ਮਿੱਠਾ ਖੰਡ ਅੰਨ ਰਸਤਾ ਬਸਤਾ ਦੇ ਭੰਡਾਰੇ ਅੰਦਰ ਭਰੇ ਪਏ ਹਨ।
ਸਭ ਗਏ ਤਿਆਗ ਡਰ ਤਾਰ ਪੀਰ,
ਮਹਾਰਾਜ ਸਾਰਾ ਕੁਝ ਉਹ ਛੱਡ ਕੇ ਦੌੜ ਗਏ ਨੇ, ਨੱਠ ਗਏ ਨੇ ਜਿਹੜੇ ਕਿਲੇ ਵਿੱਚ ਲੋਕ ਸਨ।
ਸੁਣ ਦਇਆ ਸਿੰਧ ਸੈਂਦਵ ਮੰਗਾਏ,
ਇਹ ਸੁਣ ਕੇ ਗਲਗੀਧਰ ਪਾਤਸ਼ਾਹ ਆਪਣਾ ਸੈਂਦਵ, ਸੈਂਦਵ ਨਾਮ ਹੈ ਘੋੜੇ ਦਾ, ਮਹਾਰਾਜ ਜੀ ਨੇ ਆਪਣਾ ਘੋੜਾ ਮੰਗਾਇਆ ਹੈ।
ਹੋਏ ਕਰ ਅਰੋ ਤਿਤ ਦਿਸ਼ ਚਲਾਏ,
ਗਲਗੀਧਰ ਜੀ ਘੋੜੇ ਤੇ ਸਵਾਰ ਹੋਏ ਤੇ ਸਵਾਰ ਹੋ ਕੇ ਉਸੇ ਪਾਸੇ ਨੂੰ ਕਿਲੇ ਵਾਲੇ ਪਾਸੇ ਨੂੰ ਚੱਲ ਪਏ।
ਇੱਕ ਧਰਮ ਸਿੰਘ ਬਰ ਵੀਰ ਸੰਗ,
ਮਹਾਰਾਜ ਜੀ ਦੇ ਆਪ ਸਨ ਤੇ ਦੂਜੇ ਭਾਈ ਧਰਮ ਸਿੰਘ ਜੀ ਜੋ ਬੜੇ ਯੋਧੇ ਨੇ ਸਤਿਗੁਰਾਂ ਦੇ ਨਾਲ ਹਨ।
ਤਜ ਸਿਵਰ ਚਲੇ ਜਿਤ ਦੁਰਗ ਭੰਗ,
ਔਰ ਆਪਣੇ ਡੇਰੇ ਤੋਂ ਮਹਾਰਾਜ ਜੀ ਜਿੱਥੇ ਕਿਲਾ ਫਤਿਹ ਕੀਤਾ ਸਿੰਘਾਂ ਨੇ ਉਸ ਕਿਲੇ ਵੱਲ ਮਹਾਰਾਜ ਜੀ ਚੱਲੇ ਹਨ।
ਕੇ ਤੀਕ ਦੂਰ ਜਬ ਕੀਏ ਪਿਆਨ,
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਮਹਾਰਾਜ ਜੀ ਨੇ ਜਦੋਂ ਕੁਝ ਕੁ ਪੈਂਡਾ ਹਾਲੇ ਤੈਅ ਕੀਤਾ ਹੀ ਸੀ, ਹਾਲੇ ਨਗਰ ਵੱਲ ਮਹਾਰਾਜ ਜੀ ਵੱਧ ਕੇ ਜਾ ਹੀ ਰਹੇ ਸਨ।
ਨਗਰੀ ਬਗੋਰ ਭੂਪਤ ਮਹਾਨ,
ਜਿਹੜਾ ਬਗੌਰ ਨਗਰ ਦਾ ਰਾਜਾ ਸੀ ਨਾ, ਉਥੋਂ ਦਾ ਮੌਕੇ ਦਾ ਰਾਜਾ, ਉਹ ਉਸ ਵੇਲੇ ਉੱਥੇ ਹਾਜ਼ਰ ਨਹੀਂ ਸੀ, ਜਿਹੜਾ ਬਗੌਰ ਨਗਰ ਦਾ ਰਾਜਾ ਸੀ।
ਸੋ ਹੁਤੋ ਵੈਰ ਸੁਧ ਸੁਨਤ ਆਏ,
ਉਸ ਵੇਲੇ ਬਾਹਰ ਸੀ ਕਿਤੇ ਨਗਰ ਤੋਂ, ਜਦੋਂ ਇਹ ਲੜਾਈ ਹੋਈ ਹੈ, ਜਿਸ ਦਿਨ ਇਹ ਲੜਾਈ ਹੁੰਦੀ ਹੈ ਉਸ ਦਿਨ ਉਹ ਰਾਜਾ ਉੱਥੇ ਨਹੀਂ ਸੀ, ਉਸ ਵੇਲੇ ਬਾਹਰ ਸੀਗਾ। ਉਹਨੇ ਜਦੋਂ ਸੁਣਿਆ ਵੀ ਮੇਰੇ ਨਗਰ ਚ ਇੱਦਾਂ ਲੜਾਈ ਹੋ ਗਈ ਹੈ, ਉਹ ਛੇਤੀ ਨਾਲ ਬਾਹਰੋਂ ਦੌੜ ਕੇ ਆਪਣੇ ਨਗਰ ਨੂੰ ਆਇਆ।
ਡੇਰਾ ਨਿਹਾਰ ਔਰ ਮੈਂ ਰਸਾਏ,
ਰਸਤੇ ਵਿੱਚ ਜਿੱਧਰੋਂ ਆਇਆ ਨਾ ਉਹ ਰਾਜਾ ਬਗੌਰ ਦਾ, ਉਸੇ ਰਸਤੇ ਚ ਗੁਰੂ ਸਾਹਿਬ ਦਾ ਡੇਰਾ ਸੀ। ਮਹਾਰਾਜ ਜੀ ਦਾ ਡੇਰਾ ਵੇਖ ਕੇ ਰਾਜੇ ਨੂੰ ਬੜਾ ਗੁੱਸਾ ਆਇਆ, ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆਇਆ।
ਤਬ ਪਰਿਓ ਤਾਏ ਤਜ ਸਰ ਤੁਫੰਗ,
ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ। ਰਾਜੇ ਨੇ ਉਧਰ ਸਿੰਘ ਨਗਰ ਵਿੱਚ ਸਨ, ਬਾਹਰ ਡੇਰੇ ਤੇ ਸਿੰਘ ਥੋੜੇ ਸਨ, ਕਲਗੀਧਰ ਨੇ ਭਾਈ ਧਰਮ ਸਿੰਘ ਜੀ ਨੇ ਕੁਝ ਸਿੰਘ ਹੋਰ ਸਨ, ਤੋ ਉਹਨੇ ਮਹਾਰਾਜ ਜੀ ਦੇ ਡੇਰੇ ਤੇ ਹਮਲਾ ਕਰ ਦਿੱਤਾ ਜਿਹੜਾ ਉਹ ਰਾਜਾ ਸੀ।
ਕੁਝ ਹੋਤੇ ਸਿੰਘ ਤਿੰਨ ਕੀਨ ਜੰਗ,
ਤੇ ਕੁਝ ਨਾਲ ਸਨ ਮਹਾਰਾਜ ਜੀ ਦੇ ਜਿਨ੍ਹਾਂ ਨੇ ਜੰਗ ਕੀਤਾ ਹੈ।
ਦੋਏ ਦਿਸ਼ਨ ਬਕਾਰਾ ਮਾਰ ਮਾਰ,
ਉਹ ਰਾਜੇ ਦਾ ਨਾਂ ਇਤਿਹਾਸ ਦੇ ਵਿੱਚ ਜਿਹੜਾ ਗਿਆਨੀ ਗਿਆਨ ਸਿੰਘ ਜੀ ਹੋਣਾ ਨੇ ਲਿਖਿਆ ਸ਼ਿਵ ਪ੍ਰਤਾਪ ਸੀ, ਉਹ ਸ਼ਿਵ ਪ੍ਰਤਾਪ ਨਾਮ ਦਾ ਰਾਜਾ ਸੀ ਬਗੌਰ ਦਾ, ਤੇ ਕਹਿੰਦੇ ਦੋਹਾਂ ਪਾਸਿਓਂ ਮਾਰ ਬਕਾਰਾ ਹੋ ਗਿਆ, ਉਧਰੋਂ ਡੇਰੇ ਵਿੱਚ ਕੁਝ ਸਿੰਘ ਸਨ, ਉਧਰੋਂ ਰਾਜੇ ਦੇ ਨਾਲ ਜਿਹੜੀਆਂ ਫੌਜਾਂ, ਉਹਨੇ ਹਮਲਾ ਬੋਲ ਦਿੱਤਾ।
ਮਰ ਗਏ ਕਿਤੇ ਗਿਰ ਗਏ ਸੁਮਾਰ,
ਇੱਕਦਮ ਕਈ ਸਿੰਘ ਉੱਥੇ, ਕਿਉਂਕਿ ਰਾਜੇ ਨਾਲ ਫੌਜ ਜ਼ਿਆਦਾ ਸੀ, ਕੁਝ ਬੰਦੇ ਜ਼ਿਆਦਾ ਸਨ, ਸਿੰਘ ਥੋੜੇ ਸਨ, ਇਸ ਕਰਕੇ ਕਈ ਸਿੰਘਾਂ ਦਾ ਨੁਕਸਾਨ ਹੋਇਆ, ਕਈ ਸਿੰਘ ਸ਼ਹੀਦੀਆਂ ਪਾ ਗਏ।
ਵੱਡ ਪਰਿਓ ਰੋਰ ਗੁਰ ਸੁਨਤ ਕਾਨ,
ਜਦੋਂ ਡੇਰੇ ਤੇ ਇੱਕਦਮ ਸ਼ੋਰ ਸੁਣਿਆ, ਕਲਗੀਧਰ ਜੀ ਜਾ ਰਹੇ ਸਨ ਡੇਰੇ ਤੋਂ, ਹਾਲੇ ਕੁਝ ਦੂਰ ਹੀ ਗਏ ਸੀ, ਮਹਾਰਾਜ ਜੀ ਨੇ ਸੁਣਿਆ ਵੀ ਪਿੱਛੇ ਡੇਰੇ ਤੋਂ ਜੰਗ ਦੀ ਆਵਾਜ਼ ਆ ਰਹੀ ਹੈ।
ਹਟ ਪਰੇ ਤੁਰਤ ਬਨ ਸਾਵਧਾਨ,
ਮਹਾਰਾਜ ਜੀ ਸਾਵਧਾਨ ਹੋ ਕੇ ਕਿਲੇ ਵੱਲ ਜਾਣ ਦੀ ਬਜਾਏ ਵਾਪਸ ਆ ਗਏ, ਡੇਰੇ ਵੱਲ ਵਾਪਸ ਮੁੜ ਗਏ, ਮਹਾਰਾਜ ਜੀ ਪਿੱਛੇ ਨੂੰ ਵਾਪਸ ਆ ਗਏ।
ਇੱਕ ਧਰਮ ਸਿੰਘ ਪਟ ਸੰਗ ਜਾਏ,
ਮਹਾਰਾਜ ਜੀ ਦੇ ਨਾਲ ਦੂਜੇ ਸਿੰਘ ਸਨ ਭਾਈ ਧਰਮ ਸਿੰਘ ਜੀ, ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੇ ਨਾਲ ਹਟ ਕੇ ਪਿੱਛੇ ਮੁੜੇ ਨੇ।
ਦੇਖਿਓ ਲਰੰਤ ਬਾਗੋਰ ਰਾਏ,
ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ ਸਿੰਘਾਂ ਦੇ ਨਾਲ, ਕਲਗੀਧਰ ਤੇ ਧਰਮ ਸਿੰਘ ਜੀ ਦੋਵੇਂ ਹੀ ਜਾ ਰਹੇ ਸਨ, ਬਾਕੀ ਫੌਜ ਸਿੰਘ ਡੇਰੇ ਤੇ ਸਨ, ਉਹਨਾਂ ਤੇ ਜਦੋਂ ਬਗੌਰ ਦੇ ਰਾਜੇ ਨੇ ਹਮਲਾ ਕੀਤਾ, ਸਤਿਗੁਰੂ ਜੀ ਵਾਪਸ ਮੁੜ ਆਏ। ਮਹਾਰਾਜ ਜੀ ਨੇ ਵੇਖਿਆ ਕਿ ਬਗੌਰ ਦਾ ਰਾਜਾ ਲੜ ਰਿਹਾ।
ਉਤ ਹੋਤੇ ਰਾਵ ਅਸਵਾਰ ਦੋਏ,
ਉੱਧਰ ਜਿਹੜਾ ਬਗੌਰ ਦਾ ਰਾਜਾ ਸੀ ਸ਼ਿਵ ਪ੍ਰਤਾਪ ਤੇ ਉਹਦੇ ਨਾਲ ਇੱਕ ਹੋਰ ਰਾਣਾ ਸੀ। ਇੱਧਰ ਕਲਗੀਧਰ ਤੇ ਧਰਮ ਸਿੰਘ ਜੀ ਦੋ ਸਨ, ਉੱਧਰ ਵੀ ਉਹ ਦੋ ਜਣੇ ਸਨ।
ਇਤ ਗੁਰੂ ਧਰਮ ਸਿੰਘ ਸੰਗ ਜੋਏ,
ਉੱਧਰ ਇੱਕ ਰਾਜਾ ਹੈ ਤੇ ਦੂਜਾ ਇੱਕ ਰਾਜੇ ਦਾ ਬੜਾ ਵੱਡਾ ਸਿਪਹਿ ਸਲਾਰ, ਦੂਜਾ ਰਾਣਾ ਹੈ। ਤੋ ਇੱਧਰ ਕਲਗੀਧਰ ਜੀ ਨੇ ਤੇ ਦੂਜੇ ਭਾਈ ਧਰਮ ਸਿੰਘ ਜੀ ਹਨ।
ਪੈਦਲ ਸਮੂਹ ਦੋਨੋ ਦਿਸ਼ਾਨ,
ਬਾਕੀ ਪੈਦਲ ਸੂਰਮੇ ਨੇ ਜਿਹੜੇ ਲੜਨ ਵਾਲੇ ਹਨ।
ਛੋਟੇ ਤੁਪੰਗ ਤੀਖਨ ਸੋਬਾਨ,
ਗੋਲੀਆਂ ਚੱਲੀਆਂ ਤਿੱਖੇ ਤੀਰ ਚੱਲੇ।
ਸਤਿਗੁਰੂ ਕਿਹੋ ਸੁਣ ਧਰਮ ਸਿੰਘ,
ਮਹਾਰਾਜ ਜੀ ਕਹਿਣ ਲੱਗੇ ਭਾਈ ਧਰਮ ਸਿੰਘ ਨੂੰ ਸੰਬੋਧਨ ਕਰਕੇ, ਧਰਮ ਸਿੰਘ ਜੀ ਸੁਣੋ,
ਰਣ ਜਾਓ ਅਗਰ ਬਨ ਰੂਪ ਸਿੰਘ,
ਧਰਮ ਸਿੰਘ ਜੀ ਜਾਓ ਜੰਗ ਦੇ ਮੈਦਾਨ ਚ ਅੱਗੇ ਸਿੰਘ ਦਾ ਰੂਪ ਧਾਰਨ ਕਰਕੇ, ਸ਼ੇਰ ਦਾ ਰੂਪ ਧਾਰਨ ਕਰਕੇ ਅੱਗੇ ਜਾਓ।
ਉਤ ਦੋਏ ਇਤੇ ਹਮ ਦੋਏ ਜਾਨ,
ਉਧਰ ਵੀ ਉਹ ਦੋ ਘੋੜ ਸਵਾਰ ਨੇ, ਇਧਰ ਆਪਾਂ ਵੀ ਦੋ ਘੋੜ ਸਵਾਰ, ਬਾਕੀ ਆਪਣੇ ਨਾਲ ਪੈਦਲ ਨੇ ਉਹਦੇ ਨਾਲ ਵੀ ਪੈਦਲ ਨੇ, ਉਧਰ ਵੀ ਦੋ ਨੇ ਇਧਰ ਆਪਾਂ ਵੀ ਦੋ ਹਾਂ।
ਇੱਕ ਸੰਗ ਇੱਕ ਭਿੜ ਹੈ ਮਹਾਨ,
ਇੱਕ ਨਾਲ ਇੱਕ ਭਿੜੇਗਾ, ਇੱਕ ਨਾਲ ਤੂੰ ਭਿੜ ਚੱਲ ਕੇ, ਇੱਕ ਨਾਲ ਮੈਂ ਭਿੜਦਾ ਹਾਂ।
ਸੁਣ ਧਰਮ ਸਿੰਘ ਹਿਆ ਕੋ ਤਵਾਏ,
ਇਹ ਸੁਣ ਕੇ ਭਾਈ ਧਰਮ ਸਿੰਘ ਜੀ ਨੇ ਆਪਣਾ ਘੋੜਾ ਫੇਰਿਆ ਤੇ ਅੱਗੇ ਆਏ ਹਨ।
ਰਣ ਸਮੁਖ ਗਯੋ ਰਿਪ ਹਤਨ ਚਾਏ,
ਦੁਸ਼ਮਣ ਨੂੰ ਮਾਰਨ ਦਾ ਚਾਓ ਲੈ ਕੇ ਭਾਈ ਧਰਮ ਸਿੰਘ ਜੀ ਸਾਹਮਣੇ ਗਏ ਨੇ ਜੰਗ ਦੇ ਮੈਦਾਨ ਵਿੱਚ।
ਉੱਚੇ ਪੁਕਾਰ ਲਈ ਨੋ ਹਕਾਰ,
ਉੱਚੀ ਆਵਾਜ਼ ਦੇ ਵਿੱਚ ਵੰਗਾਰਿਆ ਸਾਹਮਣੇ ਖੜੇ ਹੋਏ ਰਾਣੇ ਨੂੰ,
ਇਤ ਆਓ ਆਪਨੋ ਕਰੋ ਵਾਰ,
ਆਵਿਓ ਵੱਡਿਆ ਸੂਰਮਿਆ ਬਹਾਦਰਾ, ਤੇਰੇ ਵਾਰ ਨੂੰ ਵੇਖਾਂ, ਆ ਕੇ ਪਹਿਲਾਂ ਮੇਰੇ ਤੇ ਵਾਰ ਕਰ।
ਮੈਂ ਹੱਥੋਂ ਕਿਦੋਂ ਅਬ ਲਿਓ ਸੰਭਾਰ,
ਤੂੰ ਵਾਰ ਕਰ ਤੇ ਫਿਰ ਮੈਂ ਵਾਰ ਕਰਾਂ, ਤੇ ਆਪਾਂ ਇੱਕ ਦੂਜੇ ਦੇ ਵਾਰ ਵੇਖੀਏ ਕਿ ਕਿਹੜਾ ਆਪਣਾ ਵਾਰ ਕਰਕੇ ਬਹਾਦਰੀ ਸਾਬਤ ਕਰਦਾ ਹੈ।
ਸੁਣ ਭਇਓ ਸਮੁਖ ਸਰ ਕੋ ਨਿਕਾਰ,
ਇਹ ਸੁਣ ਕੇ ਉਹ ਜਿਹੜਾ ਸੀ ਸਾਹਮਣੇ ਆ ਗਿਆ, ਉਹਨੇ ਤੀਰ ਕੱਢਿਆ ਪੱਥੇ ਦੇ ਵਿੱਚੋਂ, ਭਾਈ ਧਰਮ ਸਿੰਘ ਦਾ ਨਿਸ਼ਾਨਾ ਸਿੱਧਿਆ।
ਤਰ ਤਨੁਖ ਵਿਖੇ ਖੈਂਚਿਓ ਸਜੋਰ,
ਤਨਖ ਦੇ ਵਿੱਚ ਰੱਖ ਕੇ ਉਹ ਤੀਰ ਬੜੇ ਜ਼ੋਰ ਦੇ ਨਾਲ ਚਲਾਇਆ।
ਹਰ ਹੁਤੋ ਕੋਰ ਦੀਨੋ ਸੁਛੋਰ,
ਬੜਾ ਤਿੱਖਾ ਤੀਰ ਸੀ, ਇੱਕਦਮ ਬੜੇ ਚਿਲੇ ਤੇ ਚਾੜ ਕੇ ਉਹਨੇ ਭਾਈ ਧਰਮ ਸਿੰਘ ਵੱਲੋਂ ਤੀਰ ਛੱਡਿਆ।
ਭਿਖ ਧਰਮ ਸਿੰਘ ਹਿਆ ਕੋ ਚਲਾਏ,
ਭਾਈ ਧਰਮ ਸਿੰਘ ਨੇ ਵੇਖਿਆ ਕਿ ਤੀਰ ਆਏਗਾ ਰਾਣੇ ਦਾ ਚਲਾਇਆ ਹੋਇਆ, ਤੋ ਭਾਈ ਸਾਹਿਬ ਜੀ ਨੇ ਆਪਣਾ ਘੋੜਾ ਅੱਗੇ ਨੂੰ ਕਰ ਲਿਆ, ਘੋੜਾ ਫੇਰ ਕੇ ਅੱਗੇ ਲੈ ਗਏ।
ਹਰ ਤੀਰ ਸਮੁਖ ਤੇ ਤਨ ਬਚਾਏ,
ਇਹਦਾ ਉਹ ਜਿਹੜਾ ਤਿੱਖਾ ਤੀਰ ਸੀ ਉਹਦੇ ਤੋਂ ਭਾਈ ਸਾਹਿਬ ਨੇ ਆਪਣਾ ਆਪ ਬਚਾ ਲਿਆ।
ਆਪਣੋ ਖਤੰਗ ਲੀਨੋ ਨਿਕਾਰ,
ਭਾਈ ਸਾਹਿਬ ਕਹਿੰਦੇ ਭਾਈ ਹੁਣ ਮੇਰੇ ਵਾਰ ਦੀ ਵਾਰੀ ਹੈ, ਤੂੰ ਵਾਰ ਕਰ ਲਿਆ, ਹੁਣ ਮੈਨੂੰ ਵਾਰ ਦੇ ਕੇ ਮੁੜੀ। ਭਾਈ ਸਾਹਿਬ ਨੇ ਉਸ ਵੇਲੇ ਆਪਣੇ ਪੱਥੇ ਚੋਂ ਵੀ ਤੀਰ ਕੱਢਿਆ।
ਵਿੱਚ ਪੰਚ ਫੋਕ ਤਰ ਕੈ ਸੁਧਾਰ,
ਉਹਦੀ ਜਿਹੜੀ ਫੋਕ ਕਹਿੰਦੇ ਨੇ ਪਿੱਛੇ ਜਿਹੜੀ ਬਾਗੜ ਹੁੰਦੀ ਹੈ ਤੀਰ ਦੀ, ਉਹ ਤੰਦੀ ਤੇ ਚਾੜ ਕੇ ਭਾਈ ਧਰਮ ਸਿੰਘ ਜੀ ਨੇ ਕੰਨਾਂ ਤੱਕ ਤੀਰ ਖਿੱਚਿਆ ਹੈ।
ਐ ਚਿਤ ਸ਼ਿਤਾਬ ਰਿਪ ਕੇ ਪ੍ਰਹਾ,
ਔਰ ਬੜੇ ਬਲ ਦੇ ਨਾਲ ਤਾਣ ਦੇ ਨਾਲ ਤੀਰ ਦਾ ਵਾਰ ਕੀਤਾ, ਤੀਰ ਚਲਾਇਆ ਧਰਮ ਸਿੰਘ ਜੀ ਨੇ।
ਲੱਗ ਗਏ ਉਹ ਰਿਦੇ ਪ੍ਰਵਸ਼ੋ ਮਜਾਰ,
ਤੇ ਤੀਰ ਐਸਾ ਚੱਲਿਆ ਕਿ ਚੱਲ ਕੇ ਉਸ ਰਾਣੇ ਦਾ ਜਿਹੜਾ ਦਿਲ ਸੀ ਨਾ, ਜਿੱਥੇ ਦਿਲ ਹੁੰਦਾ ਉੱਥੇ ਜਾ ਕੇ ਉਹ ਤੀਰ ਵੱਜ ਕੇ ਪਾਰਲੇ ਪਾਸੇ ਜਾ ਨਿਕਲਿਆ।
ਯਾ ਤਰੇ ਗਿਰਿਓ ਖਪਰਾ ਲਗੰਤ,
ਇਹੋ ਜਿਹਾ ਤੀਰ ਵੱਜਾ ਕੇ ਵੱਜਦਿਆਂ ਸਾਰ ਘੋੜੇ ਤੋਂ ਉੱਛਲ ਕੇ ਜ਼ਮੀਨ ਤੇ ਡਿੱਗ ਪਿਆ।
ਛਿਨ ਵਿਖੇ ਪਰਿਓ ਚਿਤ ਪ੍ਰਾਣ ਹੰਤ,
ਇੱਕ ਛਿਨ ਦੇ ਵਿੱਚ ਮਰ ਗਿਆ, ਪ੍ਰਾਣ ਨਿਕਲ ਗਏ ਉਸਦੇ ਸਰੀਰ ਚੋਂ।
ਵਿਖ ਭੂਪ ਕੋਪ ਕੈ ਆਏ ਤਾਏ,
ਜਿਹੜਾ ਰਾਜਾ ਸੀ ਉਹਨੇ ਵੇਖਿਆ ਵੀ ਮੇਰਾ ਸਾਥੀ ਮਾਰਿਆ ਗਿਆ, ਉਹ ਬੜੇ ਗੁੱਸੇ ਵਿੱਚ ਲੋਹਾ ਲਾਖਾ ਹੋ ਕੇ ਆਇਆ।
ਗੁਰ ਸਮੁਖ ਬਾਣ ਪੈਨੇ ਚਲਾਏ,
ਕਲਗੀਧਰ ਜੀ ਸਾਹਮਣੇ ਆਣ ਖਲੋਤੇ, ਕਹਿੰਦੇ ਰਾਜਾ ਜੀ ਨੂੰ ਕਹਿੰਦੇ ਭਾਈ ਤੂੰ ਸਾਡਾ ਮੁਕਾਬਲਾ ਕਰ, महाराज सच्चे पातशाह जी दे सामने आण खलोता
कोरा फंदाए इत उत फेरंत
उन्हें महाराज जी दे उत्ते तीर दा निशाना सिंधिया कलगीधर पातशाह जी महाराज घोड़ा सज्जे खब्बे फेरी जा रहे ने
निज पटन प्रेर जय को चाहंत
अपने नाल दे सूरमियां नू प्रेरदा है राजा शिव प्रताप ते विजय चाहुंदा है
सिर मोर पटन के तनक संभार
ते उन्हें तीर चलाया पर वो तीर सतगुरां नू नहीं बजा दूसरा तीर चलाया वो भी ना चल बज सकिया हुण कलगीधर जी चाहुंदे ने तीर चलाउणा
तत्काल तीर पाथा निकार
महाराज जी ने अपने पत्थे चो कढ़िया एक चौणवा जिहा तीर चार उंगल चौड़ा खपरा तीर ओ महाराज जी ने कढ़िया जिहदे नाल सवा तोला सोना मढ़िया होया है
कर ऐंच कान लग छोर दीन
गुरदेव ने चढ़िया अपने तरकश दी तंदी ते चाड़ के कन्ना तक बल दे नाल उस तीर नू खिचिया है
हत पाल बिखै सो मार लीन
गुरदेव दा चलिया तीर शोक दा गया राजे दे मत्थे विच वज के ओ तीर ओदी खोपड़ी नू चीर दा पार जा निकलिया
जब दोहन प्राण त्यागे निहार
इस तरह जदो दोहा ने प्राण त्याग दिते राजा भी और उदा जेड़ा नाल नौकर सी भी मारिया गया
सब पजी चमो ने तीर तार
जिन्नी फौज सी उन्होंने फिर किथे लड़ना सी जथेदार बिना जथा केड़े काम दा ओ फौजा सारियां भज गईयां जिन्नियां सन नाल
पाजे बिलोक बर जै कृपाल
महाराज सच्चे पातशाह दे नाल कुछ साथी सिंह जद उन्हां दे पिछे भजन लगे महाराज जी ने रोक दिता
इन हतो नाए तज जंग शाल
महाराज जी कहंदे भाई ए नीति नहीं है जंग दी कि हुण इन्हां भजदियां होयां नू मारिए
लीने हटाए गुर संग जाल
महाराज जी ने अपने साथियां नू रोक लिया उन्हां ते हमला करन तों
सब सिवर बिखे कर कै संभाल
महाराज जी ने अपना सारा डेरा संभालिया है
बागोर नाथ मग जुद मार
बागोर दे राजे नू जंग दे मैदान विच मार के
और लूट लीन गढ़ दुर्गदार
और जेड़ा दुर्गदार सी किले दा मालक ओनू भी मार के कढ दित्ता ते किले ते फतेह कर लई
विजे कीन तिस देश बीच
इस तरह महाराज सच्ची पातशाह ने उस देश विच भी जाके विजय कीती वेखो लड़ाई दा कैसा कमाल है कि उथे महाराज जी दी कोई अपनी बहुती फौज नहीं सी कोई अपना इलाका नहीं सी बगाने इलाके विच ने पर फिर भी एहो जे ढंग नाल लड़े ने कि लड़ के जित प्राप्त कीती है
जस करत सकल नर ऊच नीचे
कहते ने हन्ने हन्ने दी पातशाही आखो सतनाम
श्री वाहे
के सतगुरां ने जिहड़ी खालसे नूं हन्ने हन्ने दी पातशाही दित्ती है ना यही है सिंघ दा इलाका ये नहीं हुंदा कि कुछ चोणवा इलाका है सिंघ जिथे जाके खड़ जो इलाका उहदा हो जांदा है सिंघ इलाका नहीं मिलदे सिंघ जिथे जाके खलो जे शस्त्र लैके ओ इलाका उहदा अपने आप बन जांदा है
गज के जकारे जावे न्यालो जावे धन गुरु गोबिंद सिंह साहिब जी नूं पावे गुरबरिया काल जड़िया वाजा मारिया सतगुरु रख लिया बरदबाने दी लाज चिट्टा गुप्ता शहीदा सिंह सरबत गुरु खालसा सिंह साहिब जी का सत श्री अकाल लड़दियां फौजां दे मालक सतगुरु फौजां रखणियां तैयार पर तैयार छोटी सच्चे पातशाह जी आप जी दा खालसा जपे अकाल अकाल अकाल
ते शस्त्र धारी हो के हन्ने हन्ने दी पातशाही जिथे खलोगे सिंह उथे ही पातशाह ने ਉਹ ਇਹ ਨੀ ਵੇਖਦੇ ਸਾਡੇ ਕੋਲ ਕਿਲਾ ਹੈ ਕਿ ਨਹੀਂ ਹੈ ਫੌਜ ਹੈ ਕਿ ਨਹੀਂ ਹੈ ਜਿੱਥੇ ਖਲੋਤੇ ਨੇ ਉੱਥੇ ਹੀ ਪਾਤਸ਼ਾਹ ਨੇ ਹਾਂਜੀ
ਜਸ ਕਰਤ ਸਕਲ ਨਰ ਊਚ ਨੀਚ
ਸਭ ਪਾਸੇ ਮਹਾਰਾਜ ਜੀ ਦਾ ਹੀ ਸੁਜਾਸ ਹੋਇਆ ਸਭ ਨੇ ਗੁਰੂ ਸਾਹਿਬ ਦੀ ਮਹਿਮਾ ਕੀਤੀ ਨਗਰ ਵਾਲਿਆਂ ਦੀ ਗਲਤੀ ਸੀ ਉਹਨਾਂ ਦਾ ਕਸੂਰ ਸੀ, ਇਸ ਕਰਕੇ ਗੁਰੂ ਸਾਹਿਬ ਦਾ ਸੁਜਸ ਹੋਇਆ।
ਕਰ ਦਿਓ ਕੂਚ ਡੇਰਾ ਕਿਰਪਾਲ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਇਥੋਂ ਬਘੌਰ ਤੋਂ ਕੂਚ ਕੀਤਾ ਹੈ।
ਨਿਜ ਸੁਪਟ ਸਬਨ ਕੀ ਕਰ ਸੰਭਾਲ।
ਆਪਣੇ ਸੂਰਮਿਆਂ ਦੀ ਸਾਰਿਆਂ ਦੀ ਸੰਭਾਲ ਕਰਕੇ ਚੱਲੇ ਨੇ।
ਗੁਰ ਕਈ ਖਾਲਸੇ ਸਨ ਸੁਣਾਏ।
ਮਹਾਰਾਜ ਜੀ ਨੇ ਫਿਰ ਖਾਲਸੇ ਨੂੰ ਹੁਕਮ ਕੀਤਾ,
ਅਬ ਰਾਣਾ ਸੁਲਤਾਨੀ ਕੋ ਕਰਾਏ।
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਹੁਣ ਜੰਗ ਬਾਦਸ਼ਾਹੀਆਂ ਦਾ ਕਰਾਵਾਂਗੇ, ਹੁਣ ਜੰਗ ਬਾਦਸ਼ਾਹੀਆਂ ਦਾ ਹੋਵੇਗਾ, ਹੁਣ ਬਾਦਸ਼ਾਹੀਆਂ ਦਾ ਯੁੱਧ ਹੋਵੇਗਾ।
ਕਰ ਹਾਰ ਜੀਤ ਸਗਰੋ ਨਿਹਾਰ।
ਦੇਖੋ ਕੌਣ ਹਾਰੇਗਾ ਕੌਣ ਜਿੱਤੇਗਾ। ਔਰੰਗਜ਼ੇਬ ਦੇ ਖਾਲਸਾ ਜੀ ਪੰਜ ਪੁੱਤਰ ਸਨ, ਮੁਹੰਮਦ ਸੁਲਤਾਨ, ਮੁਹੰਮਦ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਸਦਵਾਇਆ, ਆਜ਼ਮ ਜਿਹਨੂੰ ਤਾਰਾ ਆਜ਼ਮ ਵੀ ਕਹਿੰਦੇ ਨੇ, ਮੁਹੰਮਦ ਅਕਬਰ ਤੇ ਕਾਮ ਬਖਸ਼। ਇਹ ਪੰਜ ਪੁੱਤਰ ਸੀ ਔਰੰਗਜ਼ੇਬ ਬਾਦਸ਼ਾਹ ਦੇ। ਤੋ ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਦੀ ਲੜਾਈ ਕਰਾਵਾਂਗੇ, ਹੁਣ ਇਹਨਾਂ ਦਾ ਯੁੱਧ ਕਰਾਵਾਂਗੇ, ਉਹ ਵੇਖੋ।
ਮਰ ਰਹੇ ਤੁਰਕ ਦੋਏ ਦਿਸ਼ ਜੁਝਾਰ।
ਦੋਹਾਂ ਪਾਸਿਆਂ ਦੇ ਜੁਝਾਰੂ ਸੂਰਮੇ ਮਰਨਗੇ।
ਕਰਤਾਰ ਦੇ ਸੋ ਤਖਤ ਪਾਏ।
ਤਖਤ ਉਸ ਨੂੰ ਮਿਲੇਗਾ ਜਿਹਨੂੰ ਕਰਤਾਰ ਪਰਮੇਸ਼ਰ ਤਖਤ ਦੇਵੇਗਾ।
ਬਾਦੀ ਦਿਲੇਸ਼ ਜੀਵਨ ਬਿਹਾਏ।
ਦਿੱਲੀ ਦਾ ਬਾਦਸ਼ਾਹ ਬਾਦੀ ਮਾਰਿਆ ਗਿਆ, ਆਪਣਾ ਜੀਵਨ ਵਿਅਰਥ ਗਵਾ ਕੇ।
ਸੁਨ ਭਨੈ ਸਿੰਘ ਵੱਡ ਪੁੱਤਰ ਲੀਨ।
ਸਿੰਘ ਕਹਿਣ ਲੱਗੇ ਮਹਾਰਾਜ ਜੀ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਗਿਆ, ਉਹਦਾ ਬਾਦਸ਼ਾਹ ਤਾਂ ਵੱਡਾ ਪੁੱਤਰ ਬਣ ਚੁੱਕਾ ਹੈ।
ਤਿਸ ਤੇ ਸਾਕੇ ਅਬ ਕੌਣ ਛੀਨ।
ਉਹਦੇ ਸਾਹਮਣੇ ਭਲਾ ਹੁਣ ਕੌਣ ਖੜੇਗਾ, ਕੌਣ ਉਹਦੇ ਕੋਲੋਂ ਤਖਤ ਖੋਵੇਗਾ।
ਸਮਰੱਥ ਆਪ ਜਗਤ ਨਾਥ।
ਮਹਾਰਾਜ ਜੀ ਫਿਰ ਵੀ ਤੁਸੀਂ ਸਮਰੱਥ ਹੋ।
ਅਣਗਣਤ ਬਾਣੀ ਜਾਏ ਸਾਥ।
ਸੱਚੇ ਪਾਤਸ਼ਾਹ ਅਣਗਿਣਤ ਫੌਜਾਂ ਉਹਦੇ ਨਾਲ ਹਨ।
ਗੁਰ ਕਹੇ ਪ੍ਰਭੂ ਕੋ ਮੈਦ ਖੇਲ।
ਕਹਿੰਦੇ ਭਾਈ ਇਹ ਪਰਮੇਸ਼ਰ ਦੀ ਖੇਡ ਹੈ, ਵੀ ਉਹਨੇ ਕਿਹਨੂੰ ਤਖਤ ਦੇ ਦੇਣਾ ਇਹ ਨਹੀਂ ਪਤਾ। ਇਹ ਤਖਤ ਦੀ ਜਿਹੜੀ ਖੇਡ ਹੈ ਇਹ ਪਰਮੇਸ਼ਰ ਦੇ ਹੱਥ ਵਿੱਚ ਆ, ਉਹਨੇ ਕਿਹਨੂੰ ਵਡਿਆਈ ਦੇਣੀ ਹੈ ਇਹ ਤਾਂ ਪਰਮੇਸ਼ਰ ਜਾਣਦਾ ਹੈ।
ਪਿਖਲੇਤ ਸਕਲ ਨੈ ਸਕੈ ਪੇਲ।
ਦੇਖ ਲੈਣਾ ਤੁਸੀਂ ਸਾਰਾ ਕੁਝ ਤੁਹਾਡੇ ਨੇਤਰਾਂ ਦੇ ਸਾਹਮਣੇ ਹੋਵੇਗਾ।
ਇਮ ਕਰਤ ਬਾਤ ਗੇ ਕਿਤਕ ਕੋਸ।
ਇਹਦਾ ਬਚਨ ਕਰਦੇ ਮਹਾਰਾਜ ਜੀ ਕੁਝ ਕੋਹ ਦਾ ਪੈਂਡਾ ਤੈਅ ਕੀਤਾ, ਬਘੌਰ ਤੋਂ ਚੱਲੇ ਨੇ।
ਕੀ ਇਹ ਸਿਵਰ ਬਿਲੋ ਕੇ ਥਲ ਅਦੋਸ਼।
ਸੋਹਣੇ ਜਗ੍ਹਾ ਤੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਗੁਰ ਕੇਰ ਬੀਰ ਰਿਪ ਮ੍ਰਿਗਨ ਸਿੰਘ।
ਮਹਾਰਾਜ ਜੀ ਮਹਾਨ ਵੀਰ ਯੋਧੇ ਸਿੰਘ ਨੇ, ਔਰ ਦੁਸ਼ਮਣਾ ਰੂਪੀ ਹਿਰਨਾ ਵਾਸਤੇ ਬੱਬਰ ਸ਼ੇਰ ਨੇ।
ਕਰ ਨਮੋ ਸਬਨ ਸੰਤੋਖ ਸਿੰਘ।
ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਨੇ ਉਹ ਵੀ ਸਿੰਘ ਸੂਰਮੇ ਬਹਾਦਰ ਨੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਸਾਰਿਆਂ ਨੂੰ ਨਮਸਕਾਰ ਕਰਦਾ ਹਾਂ। ਜਿਵੇਂ ਬਾਦਸ਼ਾਹ ਬਹਾਦਰ ਸ਼ਾਹ ਦਾ ਸਤਿਗੁਰਾਂ ਨਾਲ ਮੇਲ ਹੋ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
अच्युत हे पार ब्रह्म
अविनाशी अगनासी
हे पूरन हे सर्वमय
दुख पंजन गुण तास
हे संगी हे निरंकार
हे निर्गुण सब ठीक
हे गोविंद हे गुण निधान
की सदा बबीक
अपरंपर हर हरे
है पियो अनहारे
संत कै सदा संग
धारा आधारे
ठाकुर हो दास रो
मैं निर्गुण गुण नहीं कोई
नानक दीजे नाम दान
राखो ही है परो
आए प्रभ शरणागति
पान दे दयाले
एक अखर हर मन बस्त
नानक ओ तिन आल
वाहे गुरु नाम जहाज है
लड़े सो तेरे पारे
जो शरदा कर से बंदे
और पारे उतार नारे
वाहे गुरु नाम जहाज है
लड़े सो तेरे पारे
जो शरदा कर से बंदे
और पारे उतार नारे
वाहे गुरु जी का खालसा वाहे गुरु जी की फतेह।